ਕਰਨ ਵਾਲਾ ਜਿਹੜਾ ਨੁਮਾਇੰਦਾ ਅੱਗੇ ਹੋ ਕੇ ਹੱਥ ਜੋੜ ਕੇ ਖੜਾ ਹੈ, ਜਿਸ ਦੇ ਅੱਗੇ ਮਾਈਕ ਹੈ, ਸਪੀਕਰ ਹੈ ਜਾਂ ਉੱਚੀ ਆਵਾਜ਼ ਵਿੱਚ ਬੋਲਦਾ ਹੈ, ਕੀ ਉਹਦੇ ਨਾਲ ਨਾਲ ਸਾਰੇ ਬੋਲਣ ਤਾਂ ਅਰਦਾਸ ਕਰਦੇ ਆ? ਨਹੀਂ, ਬੋਲਣਾ ਉਸੇ ਨੇ ਆ ਜਿਹੜਾ ਗੁਰੂ ਪਾਤਸ਼ਾਹ ਦੇ ਅੱਗੇ ਖੜਾ ਜਾਂ ਹੱਥ ਬੰਨ ਕੇ ਖੜਾ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਹੀ ਮੂੰਹ ਕਰਕੇ ਅਰਦਾਸ ਕੀਤੀ ਜਾ ਸਕਦੀ ਆ। ਔਰ ਮੈਂ ਨਾਲ ਹੀ ਬੇਨਤੀ ਕਰਦੇ ਹਾਂ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਅਰਦਾਸ ਉੱਥੇ ਵੀ ਕਈ ਵਾਰੀ ਆਪਾਂ ਕਰਦੇ ਹਾਂ। ਘਰਾਂ ਚ ਕਈ ਵਾਰੀ ਆਪਾਂ ਅਰਦਾਸ ਕਰਦੇ, ਕੋਈ ਕਾਰਜ ਕਰਨਾ ਹੈ, ਆਪਾਂ ਸ਼ੁਰੂਆਤ ਕਰਨੀ ਕਿਸੇ ਕਾਰਜ ਦੀ, ਆਪਾਂ ਅਰਦਾਸ ਕਰਦੇ ਹਾਂ। ਉਦਾਹਰਣ ਦੇ ਤੌਰ ਤੇ ਇੱਕ ਦਲੀਲ ਮਾਤਰ ਗੱਲ ਕਰਨ ਲੱਗਾ ਕਿ ਘਰ ਦੀ ਨੀਂਹ ਰੱਖਣੀ ਹੋਵੇ ਅਰਦਾਸ ਕਰਦੇ ਹਾਂ। ਕਿਸੇ ਬੱਚੇ ਬੱਚੀ ਦਾ ਕੋਈ ਸ਼ਗਨ ਵਿਹਾਰ ਆ, ਉਹਦੀ ਵੀ ਆਪਾਂ ਕਈ ਵਾਰੀ ਘਰਾਂ ਚ ਅਰਦਾਸ ਕਰਦੇ ਹਾਂ। ਉਸ ਵਕਤ ਅਰਦਾਸ ਕਰਨ ਵੇਲੇ ਕਿਸੇ ਪਾਸੇ ਵੀ ਮੂੰਹ ਕਰਕੇ ਅਰਦਾਸ ਕੀਤੀ ਜਾ ਸਕਦੀ ਹੈ। ਕਿਵੇਂ ਕਰਨਾ? ਇਹਦਾ ਭਾਵ ਇਹ ਇਸ ਕਰਕੇ ਦੱਸ ਰਿਹਾ, ਇਹ ਨਹੀਂ ਕਿ ਅਰਦਾਸ ਕਰਨੀ ਤੂੰ ਚੜ੍ਹਦੇ ਨੂੰ ਮੂੰਹ ਕਰ ਲਓ ਤਾਂ ਅਰਦਾਸ ਕਰਨੀ, ਜੇ ਚੜ੍ਹਦੇ ਨੂੰ ਮੂੰਹ ਕਰਕੇ ਅਰਦਾਸ ਕੀਤੀ ਤੇ ਪਰਮਾਤਮਾ ਅੱਗੇ ਤੁਹਾਡੀ ਅਰਦਾਸ ਨਹੀਂ ਹੈ, ਗੁਰੂ ਨਾਨਕ ਅੱਗੇ ਤੁਹਾਡੀ ਅਰਦਾਸ ਨਹੀਂ ਹੈ, ਕੇਵਲ ਤੁਸੀਂ ਸੂਰਜ ਨੂੰ ਮੁੱਖ ਰੱਖ ਕੇ ਅਰਦਾਸ ਕੀਤੀ ਹੈ। ਇਹ ਸੂਰਜ ਅੱਗੇ ਅਰਦਾਸ ਹੈ। ਪਰ ਇਹਦਾ ਭਾਵ ਇਹ ਵੀ ਨਾ ਲੈਣਾ ਕਿ ਚੜ੍ਹਦੇ ਪਾਸੇ ਪ੍ਰਭੂ ਨਹੀਂ ਹੈ, ਤੇ ਸਾਰੇ ਪਾਸੇ, ਪਰ ਵਿਸ਼ੇਸ਼ ਤੌਰ ਤੇ ਜੇ ਆਪਾਂ ਕਹੀਏ ਨਾ ਇਸ ਪਾਸੇ ਮੂੰਹ ਕਰਕੇ ਅਰਦਾਸ ਕਰੋ, ਉਸ ਵੇਲੇ ਅਰਦਾਸ ਵੀ ਕਰਮ ਕਾਂਡ ਬਣ ਜਾਏਗੀ। ਕਿਵੇਂ ਕਰਨਾ? ਜਦੋਂ ਕਿਸੇ ਆਪਾਂ ਧਾਰਮਿਕ ਅਸਥਾਨ ਦੇ ਉੱਤੇ ਖੜੇ ਹਾਂ, ਉਸ ਵੇਲੇ ਖਾਸ ਪਾਸੇ ਜਿੱਧਰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਉੱਧਰ ਮੂੰਹ ਕਰਕੇ ਅਰਦਾਸ ਕੀਤੀ ਜਾ ਸਕਦੀ ਹੈ, ਕਿਉਂਕਿ ਅਰਦਾਸ ਜਿਹੜੀ ਸਿੱਖ ਦੀ ਆ ਉਹ ਨਿਰੰਕਾਰ ਦੇ ਅੱਗੇ ਆ। ਕਹਿੰਦੇ ਨਾ ਆਪਾਂ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ। ਤੇ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ ਆ, ਉਹ ਸਾਰੇ ਪਾਸੇ ਆ, ਜਿੱਧਰ ਮਰਜ਼ੀ ਮੂੰਹ ਕਰ ਲਓ। ਹੁਣ ਕੀ ਆ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਅਰਦਾਸ ਕਰਨੀ ਹੈ, ਸੁਣਨ ਦਾ ਵਿਸ਼ਾ ਨਹੀਂ। ਜਿਤਨੀਆਂ ਵੀ ਸਿੱਖ ਸੰਗਤਾਂ ਅਰਦਾਸ ਵਿੱਚ ਖਲੋਤੀਆਂ ਹੁੰਦੀਆਂ ਆ, ਉਹ ਸਾਰੀਆਂ ਸੰਗਤਾਂ ਅਰਦਾਸ ਕਰ ਰਹੀਆਂ ਹੁੰਦੀਆਂ। ਇਹ ਆਪਣੇ ਆਪ ਨੂੰ ਇੰਜ ਮਹਿਸੂਸ ਕਰਨਾ ਆ ਕਿ ਮੈਂ ਅਰਦਾਸ ਕਰ ਰਿਹਾ, ਕਰਨੀ ਹੈ ਅਰਦਾਸ। ਆਪਾਂ ਕਹਿੰਦੇ ਅਰਦਾਸ ਵਿੱਚ ਸ਼ਾਮਿਲ ਹੋਣਾ, ਅਰਦਾਸ ਸ਼ਾਮਿਲ ਹੋਣ ਦਾ ਮਤਲਬ ਇਹ ਤਾਂ ਕਦੇ ਨਹੀਂ ਨਾ ਕਿਹਾ ਕਿ ਤੁਸੀਂ ਸਾਰਿਆਂ ਨੇ ਆਣ ਕੇ ਅਰਦਾਸ ਸੁਣਨੀ ਆ ਜੀ, ਇਹ ਨਹੀਂ ਨਾ ਕਿਹਾ ਜਾਂਦਾ। ਸਿਰਫ ਇਹ ਕਿਹਾ ਜਾਏਗਾ, ਆਪਣੇ ਘਰ ਕਿਸੇ ਨੇ ਕੀਰਤਨ ਦਾ ਸਮਾਗਮ ਕਰਾਉਣਾ ਹੋਵੇ ਨਾ, ਆਪਾਂ ਕਹਿੰਦੇ ਆਪਣੇ ਘਰ ਕੀਰਤਨ ਸਮਾਗਮ ਹੋਣਾ, ਤੁਸੀਂ ਸੁਣਨ ਆਇਓ। ਉੱਥੇ ਕਥਾ ਹੋਣੀ ਆ, ਤੁਸੀਂ ਸੁਣਨ ਆਇਓ। ਉੱਥੇ ਪਾਠ ਰੱਖਣਾ ਆ, ਤੁਸੀਂ ਗੁਰਬਾਣੀ ਸੁਣਨ ਆਇਓ। ਉਹ ਸੁਣਨ ਦੀ ਗੱਲ ਆ। ਜਦੋਂ ਅਰਦਾਸ ਹੋਵੇ ਕਹਿੰਦੇ ਤੁਸੀਂ ਅਰਦਾਸ ਵਿੱਚ ਸ਼ਾਮਿਲ ਹੋਣਾ। ਅਰਦਾਸ ਵਿੱਚ ਸ਼ਾਮਿਲ ਹੋਣਾ ਮਤਲਬ ਜਿਵੇਂ ਅਸੀਂ ਕਰਨੀ ਉਵੇਂ ਹੀ ਤੁਸੀਂ ਕਰਨੀ ਹੈ। ਬੋਲੇ ਭਾਵੇਂ ਇੱਕ ਗੁਰਸਿੱਖ ਗੁਰੂ ਪਿਆਰਾ, ਪਰ ਸਾਧ ਸੰਗਤ ਜਿੰਨੀਆਂ ਸੰਗਤਾਂ ਉਸ ਵੇਲੇ ਉਹਨਾਂ ਦੀ ਆਤਮਾ, ਉਹਨਾਂ ਦਾ ਹਿਰਦਾ, ਉਹਨਾਂ ਦਾ ਦਿਲ ਜਿਹੜਾ ਆ ਉਹ ਵੀ ਅਰਦਾਸ ਦੇ ਵਿੱਚ ਜੁੜਿਆ ਹੋਏ। ਹੁਣ ਕਿਵੇਂ ਹੁੰਦਾ ਵੇਖੋ, ਜਦੋਂ ਆਪਾਂ ਕੋਈ ਅਰਦਾਸ ਕਰ ਰਿਹਾ ਉਹ ਕਿਤੇ ਭੁੱਲ ਜਾਏ ਨਾ ਅਰਦਾਸ ਕਰਦਾ ਕਰਦਾ ਗੁਰੂ ਪਿਆਰਾ, ਤੇ ਸਾਡੇ ਮਨ ਚ ਉਸ ਵੇਲੇ ਸਾਨੂੰ ਪਤਾ ਹੁੰਦਾ ਵੀ ਇਹ ਇੱਥੋਂ ਭੁੱਲ ਗਿਆ ਜਾਂ ਇਹਦੇ ਤੋਂ ਅੱਗੇ ਅਰਦਾਸ ਏਦਾਂ ਹੋਣੀ ਆ, ਪਤਾ ਨਾ ਆਪਾਂ ਨੂੰ। ਇਹਦਾ ਮਤਲਬ ਜਦੋਂ ਆਪਾਂ ਨੂੰ ਇਸ ਗੱਲ ਦਾ ਪਤਾ ਆ ਤੇ ਫਿਰ ਕੀ ਆ, ਇਹਦਾ ਮਤਲਬ ਆਪਾਂ ਵੀ ਅਰਦਾਸ ਵਿੱਚ ਜੁੜੇ ਆ, ਸ਼ਾਮਿਲ ਆ। ਤੇ ਜੇ ਕਿਸੇ ਨੂੰ ਅਰਦਾਸ ਆਉਂਦੀ ਨਾ ਹੋਵੇ, ਯਤਨ ਕਰੋ, ਗੌਰ ਕਰਨਾ ਥੋੜਾ ਜਿਹਾ। ਇਹ ਧਿਆਨ ਰੱਖੋ ਕਿ ਘੱਟੋ ਘੱਟ ਜਿਹੜੀ ਅਰਦਾਸ ਆ ਉਹ ਸਾਨੂੰ, ਸਾਡੇ ਬੱਚਿਆਂ ਨੂੰ, ਸਾਰਿਆਂ ਨੂੰ ਤਕਰੀਬਨ ਜਿਹੜੀ ਅਰਦਾਸ ਲਿਖਤੀ ਰੂਪ ਵਿੱਚ ਹੈ ਇਹ ਘੱਟੋ ਘੱਟ ਸਾਨੂੰ ਜ਼ਰੂਰ ਯਾਦ ਹੋਣੀ ਚਾਹੀਦੀ ਹੈ। ਅਰਦਾਸ ਜ਼ਰੂਰ ਯਾਦ ਹੋਵੇ। ਅਰਦਾਸ ਹੈ ਭਾਵੇਂ ਆਤਮਾ ਦੀ ਪੁਕਾਰ, ਪਰ ਜੋ ਪੰਥ ਨੇ ਵਿਧਾਨ ਬਣਾਇਆ, ਸਾਧ ਸੰਗਤ ਘੱਟੋ ਘੱਟ ਯਤਨ ਕਰੋ ਕਿ ਅਰਦਾਸ ਸਾਨੂੰ ਜਿਹੜੀ ਆ ਉਹ ਜ਼ਰੂਰ ਯਾਦ ਹੋਵੇ, ਤਾਂ ਕਿ ਆਪਾਂ ਸਹੀ ਅਰਥਾਂ ਚ ਹਰ ਜਗ੍ਹਾ ਤੇ ਜਦੋਂ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਅਰਦਾਸ ਕਰੇ ਆਪਾਂ ਉਸ ਅਰਦਾਸ ਵਿੱਚ ਸ਼ਾਮਿਲ ਹੋਈਏ। ਹੁਣ ਜਿਹੜੀ ਬੇਨਤੀ ਦਾਸ ਕਰ ਰਿਹਾ ਸੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇਹ ਜਿਹੜੀ ਅਰਦਾਸ ਹੈ ਇਹ ਇੱਕ ਸਿੱਖ ਦੀ ਨਹੀਂ ਹੈ, ਇਹਦੇ ਪਿੱਛੇ ਸਾਰਾ ਖਾਲਸਾ ਪੰਥ ਖੜਾ ਆ, ਭਾਵੇਂ ਸਮੂਹ ਦੀ ਅਰਦਾਸ ਆ। ਇਸੇ ਕਰਕੇ ਸਾਂਝੀਵਾਲਤਾ ਦਾ ਸਿੱਖ ਧਰਮ ਆ, ਇਸੇ ਕਰਕੇ ਸਾਰੀ ਅਰਦਾਸ ਵੀ ਜਿਹੜੀ ਆ ਉਹ ਸਾਰਿਆਂ ਦੀ ਸਾਂਝੀ ਆ। ਵੇਖੋ ਅਰਦਾਸ ਕਰ ਵੀ ਸਰਬੱਤ ਖਾਲਸਾ ਰਿਹਾ ਆ, ਤੇ ਹੈ ਵੀ ਅਰਦਾਸ ਸਰਬੱਤ ਵਾਸਤੇ ਆ, ਸਾਰੀ ਖਲਕਤ ਵਾਸਤੇ ਆ। ਜਦੋਂ ਸਰਬੱਤ ਖਾਲਸੇ ਲਈ ਅਰਦਾਸ ਹੋਏਗੀ ਤੇ ਸਰਬੱਤ ਦੇ ਵਾਸਤੇ ਅਰਦਾਸ ਹੋਏਗੀ, ਉਸ ਵੇਲੇ ਤੂੰ ਅਰਦਾਸ ਵਿੱਚ ਕਿਸੇ ਦਾ ਬੁਰਾ ਮੰਗ ਹੀ ਨਹੀਂ ਸਕਦਾ। ਕਦੇ ਰੱਬ ਕੋਲੋਂ ਤੂੰ ਕਿਸੇ ਦਾ ਬੁਰਾ ਨਹੀਂ ਚਿਤਵ ਸਕਦਾ, ਮੰਗ ਸਕਦਾ, ਕਿਉਂਕਿ ਖਾਲਸਾ ਹੀ ਸਾਰਾ ਸਰਬੱਤ ਖਾਲਸਾ ਤੇ ਅਰਦਾਸ ਕਰ ਰਿਹਾ ਵਾ ਤੇ ਸਰਬੱਤ ਦੇ ਵਾਸਤੇ ਅਰਦਾਸ ਆ, ਕਿਹਦਾ ਬੁਰਾ ਮੰਗੇਗਾ? ਜਿਸ ਦਾ ਤੂੰ ਬੁਰਾ ਵੀ ਮੰਗਦਾ ਪਿਆ ਨਾ, ਜੇ ਮੰਗੇਗਾ ਵੀ ਤੇ ਉਹ ਵੀ ਅਰਦਾਸ ਦੇ ਵਿੱਚ ਸ਼ਾਮਲ ਆ, ਉਹ ਵੀ ਅਰਦਾਸ ਚ ਸ਼ਾਮਲ ਹੈ। ਕਿਵੇਂ ਬੁਰਾ ਮੰਗ ਲੈਂਗਾ ਕਿਸੇ ਦਾ, ਕਿਵੇਂ ਕਿਸੇ ਦਾ ਬੁਰਾ ਕਰ ਲੈਂਗਾ? ਅਰਦਾਸ ਦਾ ਵਿਧਾਨ ਇਹੋ ਜਿਹਾ ਬਣਾਤਾ, ਤੁਸੀਂ ਕਿਸੇ ਦਾ ਬੁਰਾ ਚਿਤ ਵੀ ਨਹੀਂ ਸਕਦੇ। ਇਹ ਸਰਬੱਤ ਦੇ ਭਲੇ ਵਾਸਤੇ ਅਰਦਾਸ ਹੈ। ਤੇ ਕਹਿੰਦੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਚਿੱਤ ਵਿੱਚ ਆਵੇ ਵਾਹਿਗੁਰੂ, ਯਾਦ ਆਵੇ ਵਾਹਿਗੁਰੂ ਸਰਬੱਤ ਖਾਲਸੇ ਨੂੰ ਸਾਰਿਆਂ ਨੂੰ। ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਵੀ ਗੱਲ ਪੂਰੀ ਹੋ ਸਕਦੀ ਸੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਚਿੱਤ ਆਵੇ, ਇਹਦੇ ਚ ਦੋ ਗੱਲਾਂ। ਇੱਕ ਪਤਾ ਕੀ ਆ ਕਿ ਜਿਹੜਾ ਵਾਹਿਗੁਰੂ ਚਿੱਤ ਆਉਣਾ ਹੈ ਨਾ, ਉਹ ਤੁਹਾਨੂੰ ਵਾਹਿਗੁਰੂ ਚਿੱਤ ਆਉਣ ਦੀ ਗੱਲ ਹੀ ਨਹੀਂ ਕਰ ਰਹੇ, ਉਹ ਕਹਿੰਦੇ ਨਾਲ ਨਾਲ ਘੱਟੋ ਘੱਟ ਦੋ ਤਿੰਨ ਵਾਰੀ ਤੁਹਾਨੂੰ ਵਾਹਿਗੁਰੂ ਦਾ ਸਿਮਰਨ ਵੀ ਅਰਦਾਸ ਦੇ ਵਿੱਚ ਹੀ ਕਰਾ ਦਈਏ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਸ ਤਰ੍ਹਾਂ ਜਪਣਾ ਹੈ, ਇਹੀ ਲਫ਼ਜ਼ ਜਪਣਾ ਹੈ, ਇਹੀ ਸ਼ਬਦ ਜਪਣਾ ਹੈ, ਇਹੀ ਗੁਰਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਤੇ ਉਸ ਤੋਂ ਬਾਅਦ ਜਪਣ ਦੇ ਤਿੰਨ ਤਰੀਕੇ ਆ, ਜਪਣ ਦੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ, ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਬਾਣੀ ਚ ਆਇਆ, ਮਨ ਕਰਕੇ ਜਪਣਾ, ਬਚਨਾ ਕਰਕੇ ਜਪਣਾ ਤੇ ਕਰਮਾਂ ਕਰਕੇ ਜਪਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ, ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਯਹ ਜੀ ਸੋਚ ਧਰੋ। ਨਾ ਮੈਂ ਮਨ ਕਰਕੇ ਉਹਨੂੰ ਯਾਦ ਕੀਤਾ, ਨਾ ਮੈਂ ਰਸਨਾ ਕਰਕੇ ਉਹਨੂੰ ਯਾਦ ਕੀਤਾ, ਤੇ ਨਾ ਮੈਂ ਕਰਮਾਂ ਕਰਕੇ, ਕਰਮਾਂ ਦਾ ਅਰਥ ਕੰਮ ਕਰਨੇ ਦੇ, ਉਹਨਾਂ ਕਰਕੇ ਵੀ ਨਹੀਂ ਯਾਦ ਕੀਤਾ। ਇੱਕ ਜਗ੍ਹਾ ਤੇ ਹੋਰ ਸਾਹਿਬ ਕਹਿੰਦੇ, ਪਾਤਸ਼ਾਹ ਕਹਿੰਦੇ, ਮਨ ਬਚ ਕਰਮ ਜੇ ਤੁਧ ਅਰਾਧੇ ਸੇ ਸਭੇ ਫਲ ਪਾਈ। ਉਹ ਸਾਰੇ ਦੇ ਸਾਰੇ ਫਲ ਪ੍ਰਾਪਤ ਕਰ ਲੈਣਗੇ ਜਿਹੜੇ ਮਨ ਕਰਕੇ ਵੀ ਪਰਮਾਤਮਾ ਨੂੰ ਜਪਣਗੇ, ਬਚਨਾ ਕਰਕੇ ਭਾਵ ਰਸਨਾ ਤੋਂ ਵੀ ਪ੍ਰਭੂ ਨੂੰ ਜਪਣਗੇ, ਤੇ ਕਰਮਾਂ ਕਰਕੇ। ਕਰਮਾਂ ਦਾ ਅਰਥ ਹੈ ਕੰਮ, ਜਿਹੜੀ ਕਿਰਤ ਆਪਾਂ ਕਰਦੇ ਹਾਂ ਨਾ, ਉਹ ਕਿਰਤ ਕਰਦਿਆਂ ਵੀ ਜਪਿਆ ਜਾ ਸਕਦਾ ਆ। ਜੇ ਸਾਡੀ ਧਰਮ ਦੀ ਕਿਰਤ ਆ, ਦਸਾਂ ਨੋਵਾਂ ਦੀ ਕਿਰਤ ਆ, ਹੱਕ ਦੀ ਕਮਾਈ ਆ, ਉਹਦੇ ਵਿੱਚ ਵੀ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਆ। ਮਨ ਬਚ ਕਰਮ ਜੇ ਤੁਧ ਅਰਾਧੇ ਸੇ ਸਭੇ ਫਲ ਪਾਈ। ਫਿਰ ਨਾਮ ਨਾਲ ਜੋੜ ਦਿੱਤਾ, ਨਾਲ ਹੀ ਅਰਦਾਸ ਦੇ ਵਿੱਚ ਵੀ ਨਾਮ ਨਾਲ ਜੋੜਿਆ। ਕਿਉਂ? ਕਿਉਂਕਿ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਮਤਾ ਭਰਮ ਦੇ ਵਿੱਚ, ਭਟਕਣਾ ਦੇ ਵਿੱਚ ਪਿਆ ਰਵੀ ਕਿ ਕਿਸੇ ਹੋਰ ਢੰਗ ਨਾਲ ਤੇਰਾ ਛੁਟਕਾਰਾ ਹੋ ਜਾਏਗਾ। ਕਹਿੰਦੇ ਛੁਟਕਾਰਾ ਹੋਏਗਾ ਤੇ ਨਾਨਕ ਕੇ ਘਰ ਕੇਵਲ ਨਾਮ, ਕੇਵਲ ਨਾਮ ਜਪ ਕੇ ਛੁਟਕਾਰਾ ਹੋਏਗਾ। ਇਸੇ ਲਈ ਸਰਬੱਤ ਖਾਲਸੇ ਨੂੰ ਵਾਹਿਗੁਰੂ 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 ਚੇਤ ਆਵੇ ਦਾ ਮਤਲਬ ਕਿ ਹੇ ਖਾਲਸਾ, ਤੈਨੂੰ ਮਨ ਕਰਕੇ ਵੀ ਵਾਹਿਗੁਰੂ ਚੇਤ ਆਵੇ, ਤੈਨੂੰ ਬਚਨਾ ਕਰਕੇ ਵੀ ਵਾਹਿਗੁਰੂ ਚੇਤ ਆਵੇ, ਤੇ ਤੈਨੂੰ ਕਰਮਾਂ ਕਰਕੇ, ਜਿਹੜੀ ਕਿਰਤ ਆਦਿਕ ਵੀ ਕਰਦਾ ਹੈ ਨਾ, ਉਹਦੇ ਵਿੱਚ ਵੀ ਵਾਹਿਗੁਰੂ ਦਾ ਹੀ ਵਾਸਾ ਹੋਵੇ, ਤੈਨੂੰ ਕੰਮਾਂ ਕਰਕੇ ਵੀ ਵਾਹਿਗੁਰੂ ਚੇਤ ਆਵੇ। ਜਦੋਂ ਇਸ ਤਰ੍ਹਾਂ ਤੈਨੂੰ ਚੇਤ ਆਏਗਾ ਨਾ, ਵਾਹਿਗੁਰੂ ਯਾਦ ਹੋਏਗਾ, ਫਿਰ ਕੀ ਹੋਏਗਾ? ਕਹਿੰਦੇ ਇਹਦੇ ਨਾਲ ਤੈਨੂੰ ਸਾਰੇ ਦੇ ਸਾਰੇ ਸੁੱਖ ਪ੍ਰਾਪਤ ਹੋਣਗੇ। ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ। ਚਿਤ ਆਮਨ ਕਾ ਸਦਕਾ, ਸਦਕਾ ਉਹਦੀ ਬਦੌਲਤ, ਉਹਦਾ ਕਰਕੇ। ਜਿਹੜਾ ਤੈਨੂੰ ਵਾਹਿਗੁਰੂ ਚੇਤ ਆਇਆ ਨਾ, ਤੂੰ ਯਾਦ ਕੀਤਾ, ਇਸ ਨਾਮ ਸਿਮਰਨ ਗੁਰਮੰਤਰ ਨਾਲ ਤੂੰ ਜੁੜਿਆ, ਕਹਿੰਦੇ ਇਹਦੀ ਬਦੌਲਤ, ਇਸ ਵਾਹਿਗੁਰੂ ਸ਼ਬਦ ਨਾਲ ਜੁੜਨ ਕਰਕੇ ਸਰਬ ਸੁਖ ਹੋਵੇ, ਤੈਨੂੰ ਸਾਰੇ ਦੇ ਸਾਰੇ ਸੁਖ ਪ੍ਰਾਪਤ ਹੋ ਜਾਣਗੇ, ਸਾਰੇ ਸੁਖ ਤੇਰੀ ਝੋਲੀ ਵਿੱਚ ਆਉਣਗੇ। ਫਿਰ ਨਾਲ ਕੀ ਆਖਿਆ? ਸਾਰੇ ਸੁੱਖ ਵਾਹਿਗੁਰੂ ਜਪ ਕੇ ਮਿਲੇ। ਫਿਰ ਨਾਲ ਅਰਦਾਸ ਵਿੱਚ ਆਇਆ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਜਿੱਥੇ ਜਿੱਥੇ ਖਾਲਸਾ ਰਹਿੰਦਾ ਹੈ, ਕਿਸ ਦਾ ਬੁਰਾ ਮੰਗ ਲਓਗੇ? ਕਿਸ ਨੂੰ ਬੁਰਾ ਕਹਿ ਲਓਗੇ? ਅਰਦਾਸ ਦੇ ਵਿੱਚ ਤੇ ਕਹਿ ਦਿੱਤਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਹਿ। ਪਰਮੇਸ਼ਰ ਕੋਲੋਂ ਮੰਗ ਰਹੇ ਖਾਲਸੇ ਦੀ ਚੜ੍ਹਦੀ ਕਲਾ। ਵੇਖੋ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਕਹਿੰਦੇ ਜਿੱਥੇ ਜਿੱਥੇ ਵੀ ਖਾਲਸਾ ਰਹਿੰਦਾ, ਜਿੱਥੇ ਜਿੱਥੇ ਵੀ ਦੁਨੀਆਂ ਭਰ ਦੇ ਵਿੱਚ ਸੰਸਾਰ ਜਗਤ ਵਿੱਚ ਖਾਲਸਾ ਬੈਠਾ ਹੈ, ਹੇ ਪ੍ਰਭੂ ਜੀ ਉੱਥੇ ਉੱਥੇ ਉਹਦੀ ਰੱਖਿਆ ਹੋਵੇ, ਉੱਥੇ ਉੱਥੇ ਉਹਦੀ ਰਾਖੀ ਕਰ। ਇੱਕ ਗੱਲ ਧਿਆਨ ਚ ਰੱਖਣੀ, ਇਹ ਲਫ਼ਜ਼, ਇਹ ਜਿਹੜੇ ਸ਼ਬਦ ਆਪਾਂ ਸਾਂਝੇ ਕਰਦੇ ਪਏ ਨਾ ਅਰਦਾਸ ਦੇ, ਇਹ ਉਹਨਾਂ ਦਿਨਾਂ ਵਿੱਚ ਸਾਧ ਸੰਗਤ ਅਰਦਾਸ ਵਿੱਚ ਅੰਕਿਤ ਕੀਤੇ ਗਏ ਸਨ, ਜਿਨ੍ਹਾਂ ਦਿਨਾਂ ਵਿੱਚ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ। ਯਾਹੀਆ ਖਾਂ, ਇਹ ਜ਼ਕਰੀਆ ਖਾਂ ਤੋਂ ਬਾਅਦ ਲਾਹੌਰ ਦਾ ਨਵਾਬ ਬਣਿਆ ਹੈ। ਜ਼ਕਰੀਆ ਖਾਂ ਵੇਲੇ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਯਾਹੀਆ ਖਾਂ ਵੇਲੇ ਛੋਟਾ ਘੱਲੂਘਾਰਾ ਹੋਇਆ 1746 ਸੰਨ ਦੇ ਵਿੱਚ ਕਾਨੂੰ ਆਣ ਦੇ ਸ਼ੰਭ ਵਿੱਚ। ਇੱਥੇ ਤਕਰੀਬਨ ਇੱਕ ਦਿਨ ਦੇ ਵਿੱਚ 10,000 ਸਿੰਘ ਜਿਹੜੇ ਉਹ ਸ਼ਹੀਦ ਹੋਏ ਸੀ। ਇਸ ਇੱਥੇ ਬੜਾ ਵੱਡਾ ਜੰਗਲ ਹੁੰਦਾ ਸੀ ਤੇ ਉਸ ਜੰਗਲ ਨੂੰ ਚਾਰ ਚੁਫੇਰਿਓਂ ਅੱਗ ਲਾ ਦਿੱਤੀ ਗਈ ਸੀ ਕਿ ਜਿੰਨੇ ਵੀ ਇਸ ਜੰਗਲ ਦੇ ਵਿੱਚ ਸਿੱਖ ਨੇ ਉਹ ਸਾਰੇ ਇਸ ਜੰਗਲ ਵਿੱਚ ਸੜ ਕੇ ਸੁਆਹ ਹੋ ਜਾਣ, ਖਤਮ ਹੋ ਜਾਣ। ਇਹ ਯਾਹੀਆ ਖਾਂ ਵੇਲੇ ਇਹ ਘੱਲੂਘਾਰਾ ਹੋਇਆ ਸੀ, ਇਹਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਉਸ ਵੇਲੇ ਵੀ ਸਿੱਖਾਂ ਨੂੰ ਖਤਮ ਕਰਨ ਵਾਸਤੇ, ਨਾਸ਼ ਕਰਨ ਵਾਸਤੇ ਕਿ ਸਾਰੇ ਸਿੱਖ ਜਿਹੜੇ ਇਹਨਾਂ ਨੂੰ ਖਤਮ ਕਰ ਦਿਓ, ਇਹਨਾਂ ਲੋਕਾਂ ਨੇ ਉਸ ਵਕਤ ਵੀ ਇਹੀ ਆ ਕੀਤਾ ਸੀ। ਸਿੱਖ ਉਸ ਵੇਲੇ ਜੰਗਲਾਂ ਚ ਸਨ। ਇਹਨੇ ਇੱਥੋਂ ਤੱਕ ਕਿਹਾ ਸੀ ਯਾਹੀਆ ਖਾਂ ਨੇ ਕਿ ਕੋਈ ਬੰਦਾ ਗੋੜਿਆ ਜਿਹੜਾ ਨਾ ਗੁੜ, ਉਹਨੂੰ ਗੁੜ ਨਹੀਂ ਕਹਿ ਸਕਦਾ, ਉਹ ਕਹਿੰਦਾ ਗੁੜ ਨੂੰ ਭੇਲੀ ਆਖੋ। ਪੁੱਛਿਆ ਕਿਉਂ? ਕਹਿੰਦੇ ਜਦੋਂ ਕਈ ਵਾਰੀ ਗੁੜ ਕਹਿੰਦੇ ਹੋ ਨਾ, ਕਹਿੰਦਾ ਗੁੜ ਲਫ਼ਜ਼ ਜ਼ਬਾਨ ਤੋਂ ਬੋਲਣ ਨਾਲ ਸਿੱਖਾਂ ਦਾ ਗੁਰ ਗੁਰੂ ਚੇਤੇ ਆ ਜਾਂਦਾ ਹੈ। ਕਹਿੰਦਾ ਇੰਨੀ ਈਰਖਾ ਉਹਨਾਂ ਲੋਕਾਂ ਦੇ ਦਿਲ ਚ ਸੀ ਸਿੱਖਾਂ ਪ੍ਰਤੀ, ਖਾਲਸਾ ਪੰਥ ਪ੍ਰਤੀ ਇੰਨੀ ਈਰਖਾ ਸੀ ਉਹਨਾਂ ਦੇ ਮਨ ਚ। ਕਹਿੰਦੇ ਕੋਈ ਗੁੜ ਨਹੀਂ ਕਹਿ ਸਕਦਾ, ਇਹਦੇ ਤੋਂ ਗੁਰ ਚੇਤੇ ਆ ਜਾਂਦਾ ਇਹਨਾਂ ਦਾ ਗੁਰੂ। ਕੋਈ ਗ੍ਰੰਥ ਨਹੀਂ ਕਹਿ ਸਕਦਾ ਕਿਸੇ ਧਾਰਮਿਕ ਪੋਥੀ ਨੂੰ, ਕੋਈ ਧਾਰਮਿਕ ਪੋਥੀ ਹੈ ਨਾ ਉਹਨੂੰ ਕੋਈ ਗ੍ਰੰਥ ਨਹੀਂ ਕਹਿ ਸਕਦਾ, ਇਹਨੂੰ ਪੋਥੀ ਆਖੋ, ਕੋਈ ਹੋਰ ਧਾਰਮਿਕ ਕਿਤਾਬ ਕਹਿ ਦਿਓ, ਪੁਸਤਕ ਕਹਿ ਦਿਓ, ਪਰ ਕੋਈ ਬੰਦਾ ਇਹਨੂੰ ਗ੍ਰੰਥ ਨਹੀਂ ਕਹਿ ਸਕਦਾ। ਕਿਉਂ? ਕਹਿੰਦੇ ਕਿਸੇ ਧਾਰਮਿਕ ਪੋਥੀ ਨੂੰ ਗ੍ਰੰਥ ਆਖੋਗੇ ਤੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਸਾਨੂੰ ਚੇਤੇ ਆ ਜਾਂਦਾ ਹੈ। ਸਾਧ ਸੰਗਤ, ਇਹਨੇ ਦਵੈਸ਼ ਈਰਖਾ ਕਿਵੇਂ ਕਰਿਆ? ਇਹ ਜ਼ੁਲਮ ਅਤਿਆਚਾਰ ਦੀ ਗੱਲ ਹੈ, ਇਹ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ, ਅਤਿਆਚਾਰ ਹੋ ਰਿਹਾ, ਕਿਵੇਂ ਕਰਨਾ? ਮੈਨੂੰ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਕਹਿ ਕੀ ਰਿਹਾ ਮੈਂ, ਕੀ ਹੋਇਆ ਉਸ ਵਕਤ ਜਿਹੜਾ ਯਾਹੀਆ ਖਾਂ ਆ, ਉਹ ਕਹਿੰਦਾ ਨਾ ਕੋਈ ਗ੍ਰੰਥ ਆਖੇ ਨਾ ਕੋਈ ਗੁੜ ਆਖੇ, ਕਹਿੰਦਾ ਗੁੜ ਤੋਂ ਗੁਰੂ ਚੇਤੇ ਆਉਂਦਾ, ਗ੍ਰੰਥ ਤੋਂ ਕਹਿੰਦਾ ਇਹਨਾਂ ਦਾ ਗ੍ਰੰਥ ਸਾਹਿਬ ਸਿੱਖਾਂ ਦਾ ਜਿਹੜਾ ਮੁਰਸ਼ਦ ਆ ਗੁਰੂ ਆ ਇਹ ਚੇਤੇ ਆ ਜਾਂਦਾ, ਯਾਦ ਆ ਜਾਂਦਾ। ਇੰਨੇ ਅਤਿਆਚਾਰ, ਇੰਨੇ ਜ਼ੁਲਮ ਉਸ ਵਕਤ, ਆਪਾਂ ਅੰਦਾਜ਼ਾ ਲਾਈਏ ਵੀ ਕਿੰਨੀ ਭੈੜੀ ਸੋਚ ਉਹਨਾਂ ਹਾਕਮ ਲੋਕਾਂ ਦੀ ਖਾਲਸਾ ਪੰਥ ਪ੍ਰਤੀ ਹੋਏਗੀ। ਉਸ ਵੇਲੇ ਸਿੱਖ ਜੰਗਲਾਂ ਦੇ ਵਿੱਚ ਸਨ, ਅਰਦਾਸ ਦੇ ਵਿੱਚ ਇਹ ਲਫ਼ਜ਼ ਅੰਕਿਤ ਕੀਤੇ ਗਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ, ਖਾਲਸੇ ਦੀ ਰੱਖਿਆ ਹੋਵੇ, ਅਖਰੀ ਅਰਥੇ ਦਾ ਖਾਲਸੇ ਦੀ ਰੱਖਿਆ ਹੋਵੇ, ਜਿੱਥੇ ਜਿੱਥੇ ਵੀ ਖਾਲਸਾ ਬੈਠਾ, ਜਿੱਥੇ ਜਿੱਥੇ ਵੀ ਖਾਲਸਾ ਵੱਸਦਾ ਆ ਉੱਥੇ ਉੱਥੇ ਖਾਲਸੇ ਦੀ ਰੱਖਿਆ ਹੋਵੇ। ਰੱਖਿਆ ਦਾ ਅਰਥ ਰੱਖਿਆ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ। ਦੇਗ ਤੇਗ ਫਤਿਹ, ਬਿਰਦ ਕੀ ਪੈਚ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਖਾਲਸੇ ਦੇ ਬੋਲ ਬਾਲਿਆਂ ਵਾਸਤੇ ਅੱਜ ਵੀ ਖਾਲਸਾ ਪੰਥ ਜਦੋਂ ਅਰਦਾਸ ਕਰਦਾ ਉਸ ਵੇਲੇ ਅਰਦਾਸ ਕੀਤੀ ਜਾਂਦੀ ਹੈ ਕਿ ਖਾਲਸੇ ਦੇ ਬੋਲ ਬਾਲੇ ਆਉਣ। ਦੇਗ ਤੇਗ ਫਤਿਹ, ਦੇਗ ਚੱਲਦੀ ਰਵੇ ਤੇ ਤੇਗ ਨਾਲ ਫਤਿਹ ਹੁੰਦੀ ਰਵੇ। ਦਾਸ ਨੇ ਦੇਗ ਦੇ ਬਾਰੇ ਚ ਜਦੋਂ ਇਹ ਲਫ਼ਜ਼ ਅਰਦਾਸ ਚ ਆਏ ਸਨ, ਦੇਗ ਚਲਾਈ ਤੇਗ ਵਾਹੀ, ਉਸ ਵੇਲੇ ਦੇਗ ਚਲਾਉਣ ਵਾਲਿਆਂ ਦੀ ਗੱਲ ਸੀ ਤੇ ਤੇਗ ਵਾਹੁਣ ਵਾਲਿਆਂ ਦੀ ਗੱਲ ਸੀ ਕਿ ਜਿਨ੍ਹਾਂ ਨੇ ਦੇਗਾਂ ਚਲਾਈਆਂ ਆ ਤੇ ਜਿਨ੍ਹਾਂ ਨੇ ਤੇਗਾਂ ਵਾਹੀਆਂ ਆ, ਇਹ ਉਹਨਾਂ ਦੀ ਗੱਲ ਸੀ ਉਸ ਵੇਲੇ। ਬਹੁਤੀ ਗੱਲ ਦੇਗ ਜਾਂ ਤੇਗ ਦੀ ਨਹੀਂ ਸੀ, ਗੱਲ ਦੇਗ ਚਲਾਉਣ ਤੇ ਤੇਗ ਵਾਹੁਣ ਵਾਲਿਆਂ ਦੀ ਸੀ। ਹੁਣ ਇਹ ਜਿਹੜਾ ਲਫ਼ਜ਼ ਦੁਬਾਰਾ ਆਇਆ ਨਾ, ਕਈ ਵਾਰੀ ਕੋਈ ਗੁਰਸਿੱਖ ਆਖੇ ਵੀ ਦੋ ਵਾਰੀ ਆਇਆ ਹੈ, ਤੇ ਦੋ ਵਾਰੀ ਦਾ ਮਤਲਬ ਇੱਥੇ ਇਕੱਲੀ ਦੇਗ ਦੀ ਗੱਲ ਆ ਤੇ ਤੇਗ ਦੀ ਗੱਲ ਆ, ਉੱਥੇ ਉਹਨਾਂ ਦੀ ਗੱਲ ਸੀ ਜਿਨ੍ਹਾਂ ਨੇ ਦੇਗਾਂ ਚਲਾਈਆਂ ਤੇ ਤੇਗਾਂ ਵਾਹੀਆਂ, ਕੁਰਬਾਨੀ ਵਾਲਿਆਂ ਨੇ। اتے ونڈ شکن والے کی گل سی تے جنگ دے میدان وچ جوجن والے کی گل سی دیگ تیگ فتح پنجاب دا سارے تو پہلا جڑا سکھ بادشاہ ہویا وہ پتہ کون سی دھیان دینا پنجاب دا سب تو پہلا سکھ راج دا جڑا پہلا بادشاہ ہویا پنجاب دے وچ جنہیں سب تو پہلا پنجاب دی دھرتی اتنے سکھ راج ستھاپت کیتا ہے اور سکھی دا سکہ چلیا اس پنجاب دی دھرتی تے وہ سب تو پہلا سکھ راج دا بادشاہ سی بابا بندہ سنگھ بہادر بابا بندہ سنگھ بہادر نے پنجاب وچ آ کے سب تو پہلا سکھ راج ستھاپت کیتا کلگیاں والے نے آخیا نا وہی ڈنگ بندہ سنگھ بہادر نے ورتیا گرو گوبند سنگھ صاحب نے آخیا نا کوئی کسی کو راج نہ دے ہے جو لے ہے نج بل سے لے کہندے کوئی اپنے آپ نو راج تخت تو تھلے لا کے نہیں کہندا تم راجا بن جا کہندے جیڑا بھی راج لیندا ہے وہ اپنے بل دے آسرے اپنی باواں دے آسرے تے لیندا ہے کہندے کوئی کسے نو راج نہیں دیندا جو راج لیندا ہے اپنے بل نال پراپت کردا اپنی طاقت نال پراپت کردا منگیاں کدے راج جڑے آ وہ نہیں ملدے راج منگیاں نہیں ملیا کردے کوئی کسی کو راج نہ دے ہے جو لے ہے نج بل سے لے ہے تے بندہ سنگھ بہادر نے نج بل نال ہی لیا نا نج بل سے لے ہیں اپنے بل نال اپنے بل بوتے کلگیدر پادشاہ دا ہاتھ سر دے اوتے آ اور ساتھ سنگت جدو پنجاب دا راجا بادشاہ بابا بندہ سنگھ بہادر بنیا اس ویلے انہیں ایک سکہ چلایا اس دھرتی تے راج ہوتا ہوں جس دا سکہ چلتا اسی دا راج ہے بابا بندہ سنگھ بہادر نے جڑا اس ویلے سکہ جاری کیتا پنجاب دے وچ اس سکے دے اتنے پتا کی لکھیا ہویا سی دیگو تیگو فتح نصرت بے درنگ یافت از نانک گرو گوبند سنگھ اس سکے دے اتنے یہ چیز لکھی ہوئی ہے یہ چیز وہ اکری ہوئی سی سکے دے اتنے دیگ چلتی رہے تیگ دے نال فتح ہوں رہے اے فتح تے اے بخشش اسی گرو نانک سری گرو گوبند سنگھ صاحب دے کولوں پراپت کیتی ہے یہ دا پاپ سی اے سکہ بابا بندہ سنگھ بہادر نے اتنے آن کے جاری کیتا دیگ دا ارتھ کھلے منہ والا بھانڈا بھی ہوں برتن بھی ہوں دیگ تیگ فتح برد کی پیج پنت کی جیت یہ دا پاویا سکھ جڑے اے دیگ چلاؤندے رہن گرو کے لنگر چل دے رہن ونڈ کے چھک دے رہن کرت کر دے رہن تے کرت ورت کر دھرم دی لے پرشاد آن ورتندا گر سکھاں نوں دے کر پچھوں بچیا آپ کھوندا اے ہے دیگ دی فتح تے ساتھ سنگت تے تیگ جنگ دے میدان وچ جوج کے پنتھ دی خاطر گرو گرنتھ دی خاطر قوم نمانیاں تے لتاڑیاں دی خاطر اے تیگ چلاؤں دا روے تے صدا واسطے جوج دا روے اے ہے تیگ دی فتح کہن دا پاو پر اے جڑی فتح آ اے مالک دے کولوں ہی مانگ دے آ پربو دے کولوں ہی مانگ دے آ کیونکہ دیگ بھی تیری کرپا نال چلنی آ تے تیگ بھی تیری کرپا نال چلنی آ برد کی پیج پنت کی جیت برد کی پیج پیج دا ارتھ ہوندا عزت برد کی پیج کیونکہ وہ پرماتما دا جڑا برد آ نا وہ پیج رکھن والا ہے وہ لاج رکھن والا ہے کلگیدر پاسے کی کہندے ہیں پرب جو تو کہ لاج ہماری یہ ارتھ پتہ کی ہے ہے پربھو ساڈی لاج تیرے ہاتھ ہے ساڈی پیج تیرے ہاتھ ہے تے کنا دی پیج رکھدا جن کی پیج رکھی کرتارے جن دی پیج اپنے سیوک دی پیج جیڑی ہے وہ کون رکھدا ہے کرتار نرنکار وائگرو تے ارداس کی دے اگے کر رہے ہیں ارداس بھی تے کرتار دے اگے نرنکار پربو دے اگے تو ٹھاکر تم پہ ارداس ٹھاکر دے اگے ارداس کر دے نا اس کر کے انہوں کہیں دے اپنے برد دی لاج رکھ صبح جو تیرا دیالو آ کرپالو آ بخشیں کرنے والا آیا تے اس برد دی بدولت ساڈی لاج رکھ ساڈی پیج رکھ سانو اپنے چرنا کملہ نال جوڑی رکھ کیڈی کمال دی گل ہے تے واقعہ ساتھ سنگ تو لج رکھدا جی وہ لج رکھدا لاہور دے نیڑے نا ایک نگر آ نیاز بیگ میر منو دے ویلے اس پنڈ دے اتنے بڑا تکڑا اتیاچار ہویا بڑا تکڑا ظلم ہویا. اس نگر دے وچ بھی کچھ سنگھ رہندے سن تے ایک واری باہروں کافی سارے سکھ جڑے آ اس نگر وچ آن کے ٹکے. میر منو نو کتے پتا لگ گیا میر منو دیا فوجاں جڑیاں سی وہ ساتھ سنگت اس نگر دے اتے چڑھائی کر کے آ گئی. بڑا قتل عام ہویا کیونکہ سکھ جدو بھی ویکھدے سن کوئی دستار والا ثابت صورت نظر آتا سی وہ کہندے سی ادا سر قلم کر دیو. جدو کافی سارے سنگھ شہید ہوئے انہاں فوجاں نے آن کے تاوا بولیا شہادتاں شروع ہو گئی سکھاں دیاں. ایک ودوان نے لکھیا کہندے ایک بزرگ عورت اپنے گھروں باہر نکلی تے ہاتھ بن کے اچھی آواز وچ اوپر نوں منہ کر کے انہیں آکھیا کلگیاں والیا آ خالسا پنتھ تیرا ساجیا آ سکھ تیرے ساجے ہوئے آ کیس دانے تیرے دیتے ہوئے آ تے کلگیاں والیا جے خالسا ساجیا دوں تے انہاں دی رکھیا کون کرے گا. اج تیرے خالسے دا اج تیرے سکھاں دا اے قتل عام ہو رہا ساڈیاں اکھیاں دے سامنے میرے پروار دے کچھ ممبر بھی شہید ہو چکے آ اج کتھے آ توں جے انہاں نوں ساجیا ہی تے انہاں دی رکھیا بھی کر پھر کتھے گیا اج توں جہاں جہاں خالسا جی صاحب تہاں تہاں رشیا رعایت دیکھ دیکھ فتح برد کی پیچ. میں بےنتی کر رہا برد کی پیچ. جدو دے اندروں آواز نکلی ہے جڑی آواز سی نا یہ آتما دی آواز سی اس بزرگ عورت دے ہردے دی آواز سی وہ ضمیر وچوں نکلی آواز ہردے دے وچوں نکلی ہوک کلگیاں والیا تیرا خالسا آ یہ اتنا قتل عام ہو رہا جے ساجیا توں تے رکھیا بھی کر آن کے کی ہویا. کہندے اس ماتا نے اپنے اکھاں نال ویکھیا کہ ایک تیار بر تیار سنگھ ششتر سجائے آ نیلا بانا پایا گھوڑے دے اتے سوار ششتر تاری. کہندے وہ گھوڑے تے سوار مائی دے سامنے آ کے کھڑا ہو گیا کہندا مائی دس کی چاہیے جی وہ کہندے مینوں تے کلگیاں والا چاہیے مینوں تے کلگی دار پادشاہ چاہیے آ جڑے آپ اس خالسے دی رکھیا کرن تے اپنے برد کی پیج رکھن. وہ کہندے ماتا حوصلہ رکھ کلگیاں والا کتے دور نہیں وہ تواڈے انگ سنگ ہے تواڈے نال رہندا ہے گر میرے سنگ سدا ہے نالے سمر سمر تس سدا سنبھالے کیونکہ گرو تے رب روپ آ چتر چکر ورتی چتر چکر بھگتے سویمبھو سبھنگ سربدا سرب جگتے دکالنگ پرناسی دیالنگ سروپے سدا انگ سنگے اپنگنگ میں پوتے سدا انگ سنگے. انہیں اپنی میان چوں کڈی سری صاحب باہر ساتھ سنگت وہ جنیاں فوجاں سی نا انہاں دے اتے ایسے ڈھنگ نال وہ جنگ دے میدان چ کدیا کہ ساتھ سنگت اس مائی نے اپنی اکھاں نال ویکھیا کہ فوجاں نو بھجدیاں نو راہ نہیں لبھا. جڑیاں میر منو دیاں فوجاں سن نا انہاں نو بھجدیاں دوڑدیاں راہ نہیں لبھا کہ کہڑے پاسے نو بھجنا. وہ کہندے ایک بندہ ایسا آیا جن نے ساری فوج وچ بھگدڑ مچا دتی آ وہ وکھ نہیں ساڈے تو جڑا گرو آ وہ اپنے خالسے دے وچ ہی بیٹھا ہوا اپنے خالسے دے وچ ہی ورتدا آ اپنے سکھاں دے وچ ہی ورتدا وا کیونکہ جڑا خالسا آ وہ گرو ورگا آ. وہ کہندے خالسا تو باہروں ہی میرے ورگا نہیں تو اندروں ہی میرے ورگا میں تیرے وچ بھی بیٹھا ہاں. خالسا میرو روپ ہے خاص خالسے میں ہوں کروں نواس خالسا میرو جان کی جان خالسا میرو پران کو پران خالسا میرو سجن سورا خالسا میرو ستگر پورا. خالسا تے میرا ستگرو ہے خالسا تے میرا سجن ہے. وہ کلگی دھر پتا نے تے اتوں تک کہہ دیتا کہندے خالسا میرو برد سکھائی خالسا مات پتا سکھ دائی مات پتا سکھ دائی اے میری ماں اے میرا پتا اے مینوں سکھ دین والا. پھر رکھ دا نا پیچ جتھے کتے بھی یاد کرے جتھے کتے بھی سکھ آواز مارے اپنے سیوک کی آپے رکھے آپے نام جپاوے جہ جہ کاج کرت سیوک کی تہاں تہاں اٹھتا وے سیوک کو نکٹی ہوئے دکھاوے جو جو کہے ٹھاکر پہ سیوک تتکال ہوئے آوے. برد کی پیج اپنے پیاریاں دی رکھیا آپ کردا ہے دیگاں بھی چل دیا میں تے سکھ کہندے اے تل فل اے ان دانا رست بست تیری دتی آ جے جنگ دے میدان وچ تیگ بھی چلاؤندے آ تے او کہندے داتیا اے شکتی توں دتی آ جدوں اندر بھگتی آ ਉਸ ਦਾ ਸਦਕਾ ਦੇਗ ਚਲਾਉਂਦੇ ਆ, ਤੇ ਜਦੋਂ ਅੰਦਰ ਸ਼ਕਤੀ ਆ ਉਹਦਾ ਸਦਕਾ ਜੰਗ ਦੇ ਮੈਦਾਨ ਵਿੱਚ ਤੇਗ ਵਾਉਂਦੇ ਆ। ਇੱਕ ਕਵੀ ਨੇ ਲਿਖਿਆ ਕਹਿੰਦਾ ਦੁਨੀਆਂ ਵਿੱਚ ਜਦ ਭੁੱਖ ਮਰੀ ਜਾਂ ਕਾਲ ਪੈ ਜੇ, ਆ ਧਿਆਨ ਰੱਖਣਾ ਸਿੱਖਾਂ ਦੀ ਉਸਤਤ ਕਰਦਾ ਉਹ ਵਿਦਵਾਨ, ਕਹਿੰਦਾ ਕਿਤੇ ਦੇਸ਼ ਵਿੱਚ ਭੁੱਖ ਮਰੀ ਜਾਂ ਕਾਲ ਪੈ ਜੇ ਤੇ ਕੇਸਾਂ ਵਾਲੇ ਹੀ ਦੇਗ ਚਲਾਉਂਦੇ ਨੇ, ਦੇਸ਼ ਕੌਮ ਜਾਂ ਪੰਥ ਤੇ ਭੀੜ ਬਣ ਜੇ ਤੇ ਕੇਸਾਂ ਵਾਲੇ ਹੀ ਤੇਗਾਂ ਵਾਹੁੰਦੇ ਨੇ। ਕਹਿੰਦੇ ਕੇਸਾਂ ਵਾਲਿਆਂ ਦੇ ਹੱਥ 'ਚ ਹੀ ਤੇਗ ਆ ਤੇ ਕੇਸਾਂ ਵਾਲਿਆਂ ਦੇ ਹੱਥ 'ਚ ਹੀ ਦੇਗ ਆ, ਦੇਗ ਵੀ ਚਲਾਉਣ ਦੀ ਬਿਰਤੀ ਇਹਨਾਂ ਕੋਲ ਵੰਡ ਛਕਣ ਦੀ, ਤੇ ਜਦੋਂ ਕਿਤੇ ਦੇਸ਼ ਕੌਮ ਪੰਥ ਤੇ ਭੀੜ ਬਣ ਗਈ ਤੇ ਤੇਗ ਚਲਾਉਣ ਵਾਲੀ ਬਿਰਤੀ ਵੀ ਇਹਨਾਂ ਦੇ ਅੰਦਰ, ਫਿਰ ਜੰਗ ਦੇ ਮੈਦਾਨ ਵਿੱਚ ਜਾ ਕੇ ਵੀ ਜੂਝਦੇ ਆ, ਸ਼ਹਾਦਤਾਂ ਦੇ ਜਾਮ ਵੀ ਪੀਂਦੇ ਆ ਔਰ ਜਿੱਤਾਂ ਵੀ ਪ੍ਰਾਪਤ ਕਰਦੇ ਆ। ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਇਹ ਤੇ ਪੜ੍ਹ ਲਿਆ ਆਪਾਂ ਬਿਰਦ ਕੀ ਪੈਚ, ਤੇ ਕਹਿੰਦੇ ਵੇਖੋ ਜੰਗ ਦੇ ਮੈਦਾਨ 'ਚ ਦੇਗ ਤੇਗ ਚਲਾਉਂਦਾ ਵਾ, ਦੇਗਾਂ ਵੀ ਚਲਾਉਂਦਾ ਆ, ਉਹ ਪਰਮਾਤਮਾ ਪੈਚ ਵੀ ਇਹਨਾਂ ਦੀ ਰੱਖਦਾ ਵਾ, ਪਰ ਜਦੋਂ ਇਹਦੀ ਜਿੱਤ ਹੁੰਦੀ ਆ ਨਾ ਉਸ ਵੇਲੇ ਇਹ ਨਹੀਂ ਕਹਿੰਦਾ ਕਿ ਮੇਰੀ ਜਿੱਤ ਹੋਈ ਆ, ਕਹਿੰਦੇ ਪੰਥ ਕੀ ਜੀਤ। ਜਿੱਤ ਕਿਹਦੀ ਹੋਈ ਆ? ਪੰਥ ਦੀ। ਇਹ ਨਹੀਂ ਕਹਿੰਦਾ ਮੇਰੀ ਜਿੱਤ ਹੋਈ ਆ, ਉਸ ਵੇਲੇ ਕਹਿੰਦਾ ਇਹ ਜਿਹੜੀ ਜਿੱਤ ਆ ਇਹ ਪੰਥ ਦੀ ਆ, ਇਹ ਤਮਾਮ ਗੁਰੂ ਨਾਨਕ ਨਾਮ ਲੇਵਾ ਜਿੰਨੇ ਗੁਰ ਸਿੱਖਿਆ ਇਹ ਉਹਨਾਂ ਦੀ ਜਿੱਤ ਆ, ਇਹ ਖਾਲਸੇ ਦੀ ਜਿੱਤ ਆ, ਇਹ ਕਲਗੀਆਂ ਵਾਲਿਆਂ ਦੇ ਪਿਆਰਿਆਂ ਦੀ ਜਿੱਤ ਆ। ਕਿਉਂ? ਕਿਉਂਕਿ ਜਦੋਂ ਅਰਦਾਸ ਸਰਬੱਤ ਖਾਲਸੇ ਦੀ ਆ, ਅਰਦਾਸ ਸਰਬੱਤ ਖਾਲਸੇ ਦੀ ਆ, ਤੇ ਅਰਦਾਸ ਕਰਕੇ ਜੰਗ ਦੇ ਮੈਦਾਨ ਨੂੰ ਤੁਰਨਾ, ਤੇ ਜੇ ਜੰਗ ਦੇ ਮੈਦਾਨ 'ਚ ਜਿੱਤ ਹੋਈ ਆ ਤੇ ਸਾਧ ਸੰਗਤ ਫਿਰ ਕੀ ਆ? ਉਹ ਜਿੱਤ ਵੀ ਤੇ ਫਿਰ ਖਾਲਸੇ ਦੀ ਆ, ਪੰਥ ਦੀ ਜਿੱਤ ਆ। ਗੁਰੂ ਨਾਨਕ ਨਾਮ ਲੇਵਾ ਜਿਹੜੇ ਉਹਨਾਂ ਦੀ ਜਿੱਤ, ਇਹ ਨਹੀਂ ਕਹਿੰਦਾ ਮੇਰੀ ਜਿੱਤ ਹੋਈ ਮੈਂ ਜਿੱਤ ਗਿਆ, ਕਹਿੰਦੇ ਪੰਥ ਦੀ ਜਿੱਤ ਆ। ਸ੍ਰੀ ਸਾਹਿਬ ਜੀ ਸਹਾਏ, ਸ੍ਰੀ ਸਾਹਿਬ, ਇੱਥੇ ਸ੍ਰੀ ਸਾਹਿਬ ਦਾ ਅਰਥ ਮੈਨੂੰ ਖਿਮਾ ਕਰਿਓ ਕਿਰਪਾਨ ਨਹੀਂ ਹੈ। ਸ੍ਰੀ ਸਾਹਿਬ, ਸ੍ਰੀ ਸਾਹਿਬ ਕਹਿੰਦੇ ਆਪਾਂ ਕਿਰਪਾਨ ਨੂੰ, ਇਹ ਨਾ ਸਮਝਣਾ ਵੀ ਸ੍ਰੀ ਸਾਹਿਬ ਕਿਰਪਾਨ ਦਾ ਅਰਥ ਨਹੀਂ ਹੈ, ਅਰਥ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਜਗ੍ਹਾ ਜਗ੍ਹਾ ਤੇ ਪਰਮਾਤਮਾ ਨੂੰ ਸ਼ਸਤਰਾਂ ਦੇ ਨਾਲ ਸੰਬੋਧਨ ਕੀਤਾ ਹੈ। ਆਪ ਪੰਕਤੀ ਪੜ੍ਹ ਲਓ, ਗੱਲ ਸਪਸ਼ਟ ਹੋ ਜਾਏਗੀ। ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤ ਪਾਲਣ ਜੈ ਤੇਗੰ ਜੈ ਤੇਗੰ। ਮਮ ਪ੍ਰਤ ਪਾਲਣ, ਹੁਣ ਧਿਆਨ ਦੇਣ, ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤ ਪਾਲਣ। ਕਹਿੰਦੇ ਤੂੰ ਮੈਨੂੰ ਵੀ ਪ੍ਰਤ ਪਾਲਣਾ ਵਾਲਾ ਵਾ, ਮੇਰੀ ਵੀ ਪਾਲਣਾ ਕਰਨ ਵਾਲਾ। ਕੌਣ ਪਾਲਣਾ ਕਰਨ ਵਾਲਾ? ਜੈ ਤੇਗੰ। ਕਹਿੰਦੇ ਤੇਰੀ ਜੈ ਹੋਵੇ, ਤੇਰੀ ਜਿੱਤ ਹੋਵੇ। ਤੇ ਕਿਸ ਦੀ? ਜੈ ਤੇਗੰ। ਤੇਗੰ ਦਾ ਅਰਥ ਤੇਗ, ਤੇਗ ਦਾ ਅਰਥ ਕਿਰਪਾਨ, ਕਿਰਪਾਨ ਦਾ ਮਤਲਬ ਸ੍ਰੀ ਸਾਹਿਬ, ਸ੍ਰੀ ਸਾਹਿਬ ਦਾ ਅਰਥ ਜੋ ਆਪਾਂ ਪਹਿਨੀ ਆ। ਪਰ ਇੱਥੇ ਕੀ ਆ? ਜੈ ਤੇਗੰ ਅਕਾਲ ਪੁਰਖ ਵਾਹਿਗੁਰੂ। ਇੱਥੇ ਤੇਗ ਦਾ ਅਰਥ ਆ ਅਕਾਲ ਪੁਰਖ ਵਾਹਿਗੁਰੂ। ਇੱਕ ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ ਨਾ, ਉਹਦੇ ਚੋਂ ਦਲੀਲ ਦਵਾਂ ਤਾਂ ਗੱਲ ਹੋਰ ਜ਼ਿਆਦਾ ਸਪਸ਼ਟ ਹੋ ਜੂਗੀ। ਤਾਉ ਪ੍ਰਸਾਦ ਸਵਈਏ ਪੜ੍ਹਦੇ ਹੋ ਨਾ, ਤਾਉ ਪ੍ਰਸਾਦ ਸਵਈਆਂ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕੀ ਕਹਿੰਦੇ ਆ? ਕਿ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ। ਸਾਰੇ ਉਹਦੇ ਦਰ ਤੋਂ ਮੰਗਦੇ ਆ ਪਰ ਉਹ ਦੇਣ ਵਾਲਾ ਇੱਕ ਹੈ। ਜਾਚਕ ਅਨੇਕ, ਮੰਗਤੇ ਅਨੇਕਾਂ ਆ, ਸੋ ਏਕ ਦਵਈਆ, ਦੇਣ ਵਾਲਾ ਇੱਕ ਆ। ਉਹ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾ। ਸਾਹਿਬ ਸ੍ਰੀ ਸਾਹਿਬ ਸਭ ਕੋ ਸਿਰ ਨਾਇਕ, ਉੱਥੇ ਸਾਹਿਬ ਸ੍ਰੀ ਉਹ ਕਾਮ ਛੰਦਾਬੰਦੀ ਜਿਹੜੀ ਹੈ ਨਾ ਉਹਦਾ ਕਰਕੇ ਸ੍ਰੀ ਅਗਲੇ ਪਾਸੇ ਚਲਿਆ ਗਿਆ, ਸਾਹਿਬ ਪਹਿਲਾਂ ਆ ਗਿਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਸ੍ਰੀ ਉਹਦੇ ਸਤਿਕਾਰ ਵਾਸਤੇ, ਅਦਬ ਵਾਸਤੇ ਹੈ। ਜਿਵੇਂ ਆਪਾਂ ਅੱਜ ਅਦਬ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਜੀ, ਅੱਜ ਆਪਾਂ ਅਦਬ ਸਤਿਕਾਰ ਵਿੱਚ ਕਹਿੰਦੇ ਹਾਂ ਨਾ। ਇਸੇ ਤਰ੍ਹਾਂ ਕਈਆਂ ਜਗ੍ਹਾ ਤੇ ਆਇਆ ਸ੍ਰੀ ਅਸਕੇਤ ਜਗਤ ਕੇ ਈਸਾ, ਪਰਮਾਤਮਾ ਨੂੰ ਕਿਹਾ। ਈਸਾ ਦਾ ਅਰਥ ਈਸ਼ਵਰ, ਅਕਾਲ ਪੁਰਖ ਵਾਹਿਗੁਰੂ। ਸ੍ਰੀ ਅਸਕੇਤ ਜਗਤ ਕੇ ਈਸ਼ਾ, ਅਕਾਲ ਪੁਰਖ ਵਾਹਿਗੁਰੂ ਨੂੰ ਫਿਰ ਸ੍ਰੀ ਆਖਿਆ। ਤੇ ਸਾਹਿਬ ਦਾ ਅਰਥ ਸਵਾਮੀ ਪਰਮਾਤਮਾ, ਸ੍ਰੀ ਸਾਹਿਬ ਜੀ ਸਹਾਏ। ਇਹਦਾ ਅਰਥ ਕੀ ਹੈ? ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਸਾਹਿਬ ਹੈ, ਸਾਰਿਆਂ ਦਾ ਸਵਾਮੀ ਆ, ਸਾਰਿਆਂ ਦਾ ਮਾਲਕ ਆ। ਕਹਿੰਦੇ ਦੇਗ ਤੇਗ ਫਤਿਹ ਵੀ ਤਾਂ ਹੋ ਸਕਦੀ ਆ, ਦੇਗ ਤੇਗ ਫਤਿਹ ਵੀ ਤਾਂ ਹੋ ਸਕਦੀ ਆ, ਸਾਡੀ ਪੈਜ ਵੀ ਤਾਂ ਰੱਖੀ ਜਾ ਸਕਦੀ ਹੈ, ਤੇ ਪੰਥ ਕੀ ਜੀਤ ਵੀ ਤਾਂ ਹੋ ਸਕਦੀ ਹੈ ਜੇਕਰ ਸ੍ਰੀ ਸਾਹਿਬ ਜੀ ਸਹਾਏ। ਇਹ ਹੋਣ ਭਾਵ ਨਿਰੰਕਾਰ ਵਾਹਿਗੁਰੂ ਹੈ ਪਰਮਾਤਮਾ, ਜੇ ਤੂੰ ਸਾਡੀ ਸਹਾਇਤਾ ਕਰੇਗਾ ਤਾਂ ਦੇਗ ਤੇਗ ਵੀ ਫਤਿਹ ਹੋਏਗੀ, ਬਿਰਧ ਕੀ ਪੈਜ ਵੀ ਰਹੇਗੀ, ਸਾਡੀ ਰੱਖਿਆ ਵੀ ਹੋਵੇਗੀ ਅਤੇ ਪੰਥ ਕੀ ਜੀਤ ਵੀ ਹੋਵੇਗੀ ਜਦੋਂ ਤੂੰ ਸਾਡੀ ਸਹਾਇਤਾ ਕਰੇਗਾ, ਸਾਡਾ ਮਦਦਗਾਰ ਹੋਏਗਾ। ਕਿਉਂਕਿ ਸਾਰਾ ਕੁਝ ਤਾਂ ਹੀ ਹੋਣਾ ਜੇ ਪਰਮਾਤਮਾ ਮਦਦਗਾਰ ਹੋਵੇ, ਪਰਮਾਤਮਾ ਸਹਾਇਤਾ ਕਰੇ। ਇਸ ਲਈ ਸ੍ਰੀ ਸਾਹਿਬ ਜੀ ਸਹਾਏ ਦਾ ਅਰਥ ਹੈ ਕਿ ਪਰਮਾਤਮਾ ਦੀ ਸਹਾਇਤਾ ਮੰਗਣੀ। ਪਰਮਾਤਮਾ ਦੀ ਸਹਾਇਤਾ ਦੀ ਜਾਚਨਾ ਜਿਹੜੀ ਆ ਉਹ ਵੀ ਸਿੱਖ ਅਰਦਾਸ ਦੇ ਵਿੱਚ ਨਿਤ ਮੰਗਦਾ, ਰੋਜ਼ ਮੰਗਦਾ। ਤੇ ਜਦੋਂ ਦੇਗ ਤੇਗ ਵੀ ਫਤਿਹ ਹੋ ਗਈ, ਹੁਣ ਧਿਆਨ ਦਿਓ, ਜਦੋਂ ਦੇਗ ਤੇਗ ਵੀ ਫਤਿਹ ਤੇ ਸਾਡੀ ਲੱਜ ਵੀ ਪ੍ਰਭੂ ਨੇ ਰੱਖ ਲਈ, ਇੱਜ਼ਤ ਵੀ ਰੱਖ ਲਈ, ਪੈਜ ਵੀ ਰੱਖੀ, ਤੇ ਹੁਣ ਪੰਥ ਕੀ ਜੀਤ ਵੀ ਹੋ ਗਈ ਤੇ ਪਰਮਾਤਮਾ ਵੀ ਸਾਡੀ ਸਹਾਇਤਾ ਕਰਨ ਵਾਲੇ ਪਾਸੇ ਆ ਗਿਆ, ਰੱਬ ਸਾਡੇ ਵਾਲੇ ਪਾਸੇ ਆਣ ਕੇ ਖੜੇ ਹੋ ਗਿਆ, ਤੇ ਫਿਰ ਆਪਣੇ ਆਪ ਹੀ ਕੀ ਹੋਏਗਾ, ਖਾਲਸਾ ਜੀ ਕੇ ਬੋਲ ਬਾਲੇ। ਆਪਣੇ ਆਪ ਵੇਖੋ ਅਰਦਾਸ ਦਾ ਵਿਧਾਨ, ਅਰਦਾਸ ਦੇ ਲਫ਼ਜ਼ ਕਿੱਡੇ ਪਿਆਰੇ ਆ, ਆਪਣੇ ਆਪ ਗੱਲ ਜਿਹੜੀ ਆ ਉਹ ਅਗਾਂਹ ਨਾਲ ਨਾਲ ਜੁੜਦੀ ਜਾਂਦੀ ਹੈ। ਜਦੋਂ ਪਰਮਾਤਮਾ ਦੀ ਵੀ ਸਹਾਇਤਾ ਹੋ ਗਈ, ਦੇਗ ਤੇਗ ਫਤਿਹ ਵੀ ਹੋ ਗਈ ਤੇ ਵਾਹਿਗੁਰੂ ਵੀ ਚਿੱਤ ਦੇ ਵਿੱਚ ਆ ਗਿਆ, ਤੇ ਜਿੱਥੇ ਜਿੱਥੇ ਖਾਲਸਾ ਬੈਠਾ ਆ ਉੱਥੇ ਉੱਥੇ ਖਾਲਸੇ ਦੀ ਰੱਖਿਆ ਵੀ ਹੋ ਗਈ, ਤੇ ਸਾਧ ਸੰਗਤ ਪਰਮਾਤਮਾ ਸਾਡੀ ਸਹਾਇਤਾ ਕਰਨ ਵਾਲਾ ਵੀ ਹੋ ਗਿਆ, ਤੇ ਪੰਥ ਕੀ ਜੀਤ ਵੀ ਹੋ ਗਈ। ਤੇ ਜਦੋਂ ਪੰਥ ਦੀ ਜਿੱਤ ਆ ਤੇ ਪਰਮਾਤਮਾ ਸਹਾਇਤਾ ਕਰਨ ਵਾਲਾ ਆ, ਤੇ ਜਿੱਥੇ ਜਿੱਥੇ ਖਾਲਸਾ ਬੈਠਾ ਆ ਉੱਥੇ ਉੱਥੇ ਖਾਲਸੇ ਦੀ ਰੱਖਿਆ ਵੀ ਹੋ ਗਈ ਆ, ਦੇਗ ਵੀ ਚੱਲਦੀ ਆ ਤੇ ਤੇਗ ਵੀ ਚਲਾਈ ਜਾਂਦਾ ਆ ਤੇ ਪਰਮਾਤਮਾ ਖਾਲਸੇ ਦੇ ਵੱਲਦਾ ਆ, ਫਿਰ ਕਹਿੰਦੇ ਦੁਨੀਆਂ 'ਚ ਕਿਤੇ ਵੀ ਚੱਲਿਆ ਜਾ ਖਾਲਸਾ ਹਰ ਜਗ੍ਹਾ ਦੇ ਉੱਤੇ ਤੇਰੇ ਹੀ ਬੋਲ ਬਾਲੇ ਹੋਣਗੇ, ਤੇਰੇ ਹੱਕ ਦੇ ਵਿੱਚ ਹੀ ਸਾਰੀ ਦੁਨੀਆਂ ਦੇ ਵਿੱਚ ਜਕਾਰੇ ਛੱਡੇ ਜਾਣਗੇ। ਫਿਰ ਕਿਉਂ? ਕਿਉਂਕਿ ਜਿੱਥੇ ਤੂੰ ਜਾਏਗਾ ਉੱਥੇ ਤੇਰੀ ਚੜ੍ਹਦੀ ਕਲਾ ਆ। ਕਹਿੰਦੇ ਉਹ ਜਿਹੜੇ ਬੋਲ ਬਾਲੇ ਆ ਨਾ, ਖਾਲਸਾ ਜੀ ਕੇ ਬੋਲ ਬਾਲੇ, ਜਿਹੜੀ ਖਾਲਸੇ ਦੀ ਚੜ੍ਹਦੀ ਕਲਾ। ਬੋਲ ਬਾਲੇ ਦਾ ਅਰਥ ਹੁੰਦਾ ਹਰ ਜਗ੍ਹਾ ਤੇ ਖਾਲਸੇ ਦੀ ਗੱਲ, ਹਰ ਜਗ੍ਹਾ ਤੇ ਗੁਰੂ ਦੀ ਗੱਲ, ਹਰ ਜਗ੍ਹਾ ਤੇ ਪੰਥ ਦੀ ਗੱਲ, ਹਰ ਜਗ੍ਹਾ ਤੇ ਇਸ ਕੌਮ ਦੀ ਗੱਲ, ਹਰ ਜਗ੍ਹਾ ਦੇ ਉੱਤੇ ਇਹ ਜਿਹੜਾ ਖਾਲਸਾ, ਇਹਦੇ ਬੋਲ ਬਾਲੇ ਦਾ ਮਤਲਬ ਹਰ ਜਗ੍ਹਾ ਤੇ ਇਹਦੀ ਗੱਲ ਸੁਣੀ ਜਾਏ, ਹਰ ਜਗ੍ਹਾ ਤੇ ਇਹਦੀ ਗੱਲ ਮੰਨੀ ਜਾਏ। ਇਸੇ ਕਰਕੇ ਕਲਗੀਆਂ ਵਾਲੇ ਨੇ ਆਖਿਆ ਸੀ, ਮੈਂ ਇਹੋ ਜਿਹੇ ਇਹਦੇ ਬੋਲ ਬਾਲੇ ਕਰੂੰਗਾ, ਇਹਨੂੰ ਰਾਜ ਵੀ ਦਊਂਗਾ, ਇਹਨੂੰ ਰਾਜ ਕਰਨ ਦੀ ਜਾਂਚ ਵੀ ਸਿਖਾਊਂਗਾ, ਇਹਨੂੰ ਸਰਦਾਰੀਆਂ ਵੀ ਦਊਂਗਾ, ਇਹਨੂੰ ਰਾਜ ਭਾਗ ਵੀ ਇਹਦੀ ਝੋਲੀ ਚ ਪਾਊਂਗਾ। ਤੇ ਕਲਗੀਧਰ ਪਾਤਸ਼ਾਹ ਨੇ ਆਖਿਆ, ਸਰਦਾਰੀਆਂ ਝੋਲੀ ਚ ਪਾ ਕੇ ਇਹਨੂੰ ਗੁਰਿਆਈ ਵੀ ਦੇਵਾਂਗਾ ਖਾਲਸਾ ਪੰਥ ਨੂੰ, ਤਾਂ ਮੈਂ ਆਪਣਾ ਨਾਮ ਗੋਬਿੰਦ ਸਿੰਘ ਕਹਾਊਂਗਾ। ਇਨਹੀ ਸੇ ਰਾਜੇ ਉਪਜਾਊ, ਰਾਜ ਕਰਨ ਕੀ ਰੀਤ ਸਿਖਾਊ, ਇਨਹੀ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ, ਮੈਂ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਕਲਗੀਧਰ ਪਾਤਸ਼ਾਹ ਨੇ ਆਖਿਆ, ਫਿਰ ਅੱਜ ਆ ਜਿਹੜੀਆਂ ਸਰਦਾਰੀਆਂ ਆ, ਅੱਜ ਆ ਜਿਹੜੇ ਕੇਸ ਦਾੜੇ ਦਸਤਾਰਾਂ ਆ, ਉਹ ਅੱਜ ਆ ਜਿਹੜੇ ਰਾਜ ਭਾਗ ਆ, ਅੱਜ ਆ ਜਿਹੜੀਆਂ ਖੁਸ਼ੀਆਂ ਤੇ ਖੇੜੇ ਮਾਣਦੇ ਆ, ਇਹ ਕਿਸ ਦੀ ਬਦੌਲਤ ਆ? ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਦੌਲਤ ਹੈ, ਕਲਗੀਆਂ ਵਾਲੇ ਦੀ ਬਦੌਲਤ ਆ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਹੈ, ਇਹ ਕਲਗੀਧਰ ਪਿਤਾ ਦੀ ਕਿਰਪਾ ਵਾ ਜੇ ਅੱਜ ਆਪਾਂ ਸੁਖੀ ਜ਼ਿੰਦਗੀ ਬਸਰ ਕਰ ਰਹੇ ਹਾਂ। ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਕਹਿੰਦੇ ਉਹਨਾਂ ਬੋਲ ਬਾਲਿਆਂ ਦਾ ਵੀ ਧਿਆਨ ਰੱਖੋ, ਪਰ ਧਿਆਨ ਐਸਾ ਧਰੋ ਕਿ ਸਾਧ ਸੰਗਤ ਜੀਵਨ ਸਿੱਖੀ ਕਮਾਉਣ ਵਾਲੇ ਪਾਸੇ ਨੂੰ ਤੁਰੇ, ਜੀਵਨ ਦੇ ਵਿੱਚ ਸਿੱਖੀ ਆਵੇ, ਜੀਵਨ ਦੇ ਵਿੱਚ ਮਨ ਹਿਰਦੇ ਦੇ ਵਿੱਚ ਸਿੱਖੀ ਟਿਕੇ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਵੇਖੋ ਖਾਲਸੇ ਦੇ ਬੋਲ ਬਾਲੇ ਕੈਸੇ ਹੋ ਰਹੇ ਆ, ਪਰ ਜੇ ਕਹਿੰਦਾ ਜੀਵਨ ਪਿਆਰਾ ਬਣ ਜਾਏ ਨਾ, ਤੇ ਸਾਰੀ ਦੁਨੀਆਂ ਵਿੱਚ ਤੇਰੇ ਬੋਲ ਬਾਲੇ ਹੋ ਸਕਦੇ ਆ ਸੰਸਾਰ ਚ। ਅੱਜ ਕੀ ਆ, ਕਈ ਵਾਰੀ ਦਾਸ ਬੇਨਤੀ ਕਰਦਾ ਹੁੰਦਾ, ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਵਿੱਚ ਨਹੀਂ ਝੁੱਲ ਸਕਦਾ। ਇੱਕ ਦੇਸ਼ ਵਿੱਚ ਦਾ ਝੰਡਾ ਦੂਜੇ ਦੇਸ਼ ਚ ਤਾਂ ਨਹੀਂ ਨਾ, ਜਿੱਥੇ ਜੀ ਕਰੇ ਜਾ ਕੇ ਲਾ ਦੋ। ਇੱਕ ਦੇਸ਼ ਦਾ ਝੰਡਾ ਉਸ ਆਪਣੇ ਦੇਸ਼ ਵਿੱਚ ਹੀ ਝੁੱਲ ਸਕਦਾ। ਜੇ ਕਿਸੇ ਦੂਸਰੇ ਦੇਸ਼ ਵਿੱਚ ਝੰਡਾ ਉਸ ਦੇਸ਼ ਦਾ ਝੁੱਲਦਾ ਵੀ ਹੋਏਗਾ ਨਾ, ਤੇ ਪਤਾ ਕਿੱਥੇ ਹੋਏਗਾ? ਜਿੱਥੇ ਉਸ ਦੇਸ਼ ਦਾ ਕਿਤੇ ਕੋਈ ਰਾਜਦੂਤ ਬੈਠਾ, ਉਥੋਂ ਦਾ ਜਿਹੜਾ ਕੌਂਸਲੇਟ ਆ ਜਿੱਥੇ ਉਹ ਬੈਠਾ ਉੱਥੇ ਸਿਰਫ ਉਹਨੇ ਨਿਸ਼ਾਨੀ ਵਜੋਂ ਆਪਣਾ ਝੰਡਾ ਗੱਡਿਆ ਕਿ ਇਹ ਫਲਾਣੇ ਦੇਸ਼ ਦੀ ਅੰਬੈਸੀ ਆ, ਇਹ ਫਲਾਣੇ ਕੌਂਸਲੇਟ ਦਾ ਦਫ਼ਤਰ ਆ, ਉਹਦਾ ਆਫਿਸ ਆ, ਤਾਂ ਕਰਕੇ ਉੱਥੇ ਝੰਡਾ ਲਾਇਆ। ਹੁਣ ਦਿੱਲੀ ਜਾਂਦੇ ਆਪਾਂ ਜਾਂ ਹੋਰ ਵੱਡੇ ਸ਼ਹਿਰਾਂ ਚ ਬੰਬੇ ਕਲਕੱਤੇ ਆਦਿਕ, ਜੇ ਕਿਤੇ ਕਿਸੇ ਦੂਜੇ ਦੇਸ਼ ਦਾ ਝੰਡਾ ਲੱਗਾ ਵੀ ਆ ਨਾ, ਤੇ ਉਹਦਾ ਮਤਲਬ ਉੱਥੇ ਉੱਥੋਂ ਦਾ ਕੌਂਸਲੇਟ, ਉਸ ਦੇਸ਼ ਦੀ ਅੰਬੈਸੀ, ਉਹਦਾ ਦੇਸ਼ ਦਾ ਰਾਜਦੂਤ ਹੈ ਇੱਥੇ, ਇਹ ਉਹਦਾ ਦਫ਼ਤਰ ਆ। ਇਸ ਕਰਕੇ ਸਿਰਫ ਜਿੱਥੇ ਜੀ ਕਰੇ ਦੇਸ਼ ਦੇ ਵਿੱਚ ਉੱਥੇ ਤੇ ਨਹੀਂ ਝੰਡਾ ਗੱਡ ਸਕਦੇ, ਆਪਣੀ ਮਰਜ਼ੀ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਚ ਜਾ ਕੇ। ਹੁਣ ਕੀ ਆ, ਖਾਲਸੇ ਦਾ ਹੈ ਨਿਸ਼ਾਨ ਕੇਸਰੀ ਨਿਸ਼ਾਨ ਸਾਹਿਬ, ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਹੈ ਜੋ ਸਤਿਗੁਰ ਨੇ ਸਾਨੂੰ ਬਖਸ਼ਿਆ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜੇ ਖਾਲਸੇ ਦਾ ਨਿਸ਼ਾਨ ਕੇਸਰੀ ਨਿਸ਼ਾਨ ਸਾਹਿਬ ਆ ਤੇ ਸਾਧ ਸੰਗਤ ਅੱਜ ਤੁਸੀਂ ਸਮੁੰਦਰਾਂ ਤੋਂ ਪਾਰ ਚਲੇ ਜਾਓ, ਕੈਨੇਡਾ ਚਲੇ ਜਾਓ, ਅਮਰੀਕਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਯੂਰਪ ਵਿੱਚ ਚਲੇ ਜਾਓ, ਇੱਧਰ ਚੜ੍ਹਦੇ ਵਾਲੇ ਪਾਸੇ ਨੂੰ ਕਿਤੇ ਚਲੇ ਜਾਓ, ਸਾਧ ਸੰਗਤ ਆਸਟ੍ਰੇਲੀਆ ਚਲੇ ਜਾਓ, ਨਿਊਜ਼ੀਲੈਂਡ, ਭਾਵ ਕਹਿਣ ਦਾ ਸੰਸਾਰ ਦੇ ਵਿੱਚ ਭਾਵੇਂ ਚੜ੍ਹਦੇ ਵਾਲੇ ਪਾਸੇ ਨੂੰ ਤੁਰੋ, ਭਾਵੇਂ ਇੱਧਰਲੇ ਪਾਸੇ ਨੂੰ ਸਮੁੰਦਰ ਪਾਰ ਕਰ ਲਓ ਚੜ੍ਹਦੇ ਵਾਲੇ ਪਾਸੇ ਨੂੰ, ਭਾਵੇਂ ਲਹਿੰਦੇ ਵਾਲੇ ਪਾਸੇ ਨੂੰ, ਭਾਵੇਂ ਦੱਖਣ ਵਾਲੇ ਪਾਸੇ ਨੂੰ, ਭਾਵੇਂ ਉੱਤਰ ਵਾਲੇ ਪਾਸੇ ਨੂੰ, ਜਿੱਧਰ ਨੂੰ ਤੁਰੋਗੇ ਸਾਧ ਸੰਗਤ ਜਿੱਥੇ ਜਾ ਕੇ ਵੇਖੋਗੇ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ 100-100 ਫੁੱਟ ਦੇ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਹਵਾ ਦੇ ਵਿੱਚ ਅੱਜ ਵੀ ਖਾਲਸੇ ਦੇ ਸੰਸਾਰ ਜਗਤ ਵਿੱਚ ਝੁੱਲਦੇ ਪਏ ਆ। ਕਿਸ ਪਰ ਕਿਸ ਦੀ ਬਦੌਲਤ ਹੈ, ਇਹ ਕਿਹਦਾ ਕਰਕੇ ਆ? ਇਹੀ ਖਾਲਸੇ ਦੇ ਬੋਲ ਬਾਲੇ ਆ। ਪਰ ਖਾਲਸਾ, ਜੇ ਕਿਤੇ ਤੇਰਾ ਜੀਵਨ ਗੁਰੂ ਦੇ ਦੱਸੇ ਆਸ਼ੇ ਮੁਤਾਬਕ ਹੋਵੇ, ਤੇ ਜਿਹੜਾ ਤੂੰ ਅਰਦਾਸ ਵਿੱਚ ਇਹ ਕਹਿੰਦਾ ਨਾ ਪ੍ਰਥਮੇ ਸਰਬੱਤ ਖਾਲਸਾ ਜੀ, ਕੀ ਅਰਦਾਸ ਹੈ ਜੀ, ਜੇ ਕਿਤੇ ਖਾਲਸਾ ਸਰਬੱਤ ਜਿਹੜਾ ਹੈ ਨਾ ਉਹ ਇੱਕ ਜਗ੍ਹਾ ਦੇ ਉੱਤੇ ਇਕੱਠਾ ਹੋ ਕੇ ਬਹਿ ਜੇ ਕੇਸਰੀ ਨਿਸ਼ਾਨ ਸਾਹਿਬ ਥੱਲੇ, ਸਾਰੇ ਇੱਕ ਹੋ ਜਾਣ, ਤੇਰੇ ਬੋਲ ਬਾਲੇ ਸਾਰੀ ਦੁਨੀਆ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਹੋ ਸਕਦੇ ਆ, ਹਰ ਜਗ੍ਹਾ ਦੇ ਉੱਤੇ ਤੇਰਾ ਸਿੱਕਾ ਚੱਲ ਸਕਦਾ ਹੈ। ਇਹਦੇ ਚ ਇੰਨੀ ਤਾਕਤ ਆ, ਕਦੇ ਨਾਦਰ ਸ਼ਾਹ ਵਰਗੇ ਲੋਕ ਆਣ ਕੇ ਇਸ ਦੇਸ਼ ਦੇ ਉੱਤੇ, ਇਸ ਧਰਤੀ ਦੇ ਉੱਤੇ ਆਣ ਕੇ ਕਹਿੰਦੇ ਸਨ, ਜਦੋਂ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਪੁੱਛਦਾ ਸੀ ਇਹਨਾਂ ਸਿੱਖਾਂ ਦੇ ਕੋਈ ਗੁਣ ਦੱਸ, ਤੇ ਜਦੋਂ ਉਹਨੇ ਸਾਰੇ ਦੇ ਸਾਰੇ ਗੁਣ ਦੱਸੇ ਤੇ ਨਾਦਰ ਸ਼ਾਹ ਕਹਿੰਦਾ, ਮੈਨੂੰ ਏਦਾਂ ਲੱਗਦਾ ਜੇ ਕਿਤੇ ਸਿੱਖਾਂ ਦਾ ਜੀਵਨ ਇਸੇ ਤਰ੍ਹਾਂ ਬਣਿਆ ਰਿਹਾ, ਇਹ ਆਪਣੇ ਗੁਰੂ ਦੇ ਆਸ਼ੇ ਉੱਤੇ ਇਸੇ ਤਰ੍ਹਾਂ ਹੀ ਚੱਲਦੇ ਰਹੇ। ਉਹ ਕਹਿੰਦਾ, ਮੈਨੂੰ ਏਦਾਂ ਲੱਗਦਾ ਕਿ ਇਹ ਸਿੱਖ ਸਾਰੀ ਦੁਨੀਆ ਦੇ ਉੱਤੇ ਰਾਜ ਕਰ ਸਕਦੇ ਆ। ਔਰ ਇਹ ਗੱਲ ਕਹਿ ਕੌਣ ਰਹੇ ਆ? ਨਾਦਰ ਸ਼ਾਹ ਵਰਗੇ, ਜਿਹੜੇ ਸਿੱਖਾਂ ਦੇ ਉੱਤੇ ਜ਼ੁਲਮ ਢਾਉਣ ਵਾਸਤੇ ਆਉਂਦੇ ਸੀ ਇਸ ਧਰਤੀ ਤੇ, ਅਫਗਾਨ ਵਾਲੇ ਪਾਸਿਓਂ ਦਰਾ ਖੈਬਰ ਦੇ ਰਸਤੇ, ਉਹ ਵੀ ਸਿੱਖਾਂ ਦੀ ਸਿਫਤ ਕਰ ਰਹੇ ਆ। ਵੇਖੋ ਕਿੱਡੀ ਕਮਾਲ ਦੀ ਗੱਲ ਆ, ਉਹ ਲੋਕ ਜਿਹੜੇ ਸਿੱਖਾਂ ਨੂੰ ਸਾਗ ਲਿਖਦਾ, ਫਾਰਸੀ ਦੇ ਵਿੱਚ ਸਾਗ ਕੁੱਤੇ ਨੂੰ ਕਹਿੰਦੇ ਆ, ਕਾਜੀ ਨੂਰ ਮੁਹੰਮਦ, ਇੰਨਾ ਮੁਤਸਵ ਪੁਣੇ ਦੇ ਵਿੱਚ ਉਹ ਬੰਦਾ ਸਿੱਖਾਂ ਨਾਲ ਇੰਨੀ ਈਰਖਾ ਕਰਦਾ ਕਿ ਉਹ ਸਿੱਖਾਂ ਨੂੰ ਸਾਗ ਲਿਖਦਾ, ਤੇ ਸਾਗ ਦਾ ਅਰਥ ਹੁੰਦਾ ਕੂਕਰ, ਕੁੱਤਾ, ਈਰਖਾ ਕਰਦਾ ਨਾ, ਪਰ ਫਿਰ ਵੀ ਪਤਾ ਕੀ ਕਹਿੰਦਾ ਜਦੋਂ ਕਲਮ ਚੁੱਕਦਾ? ਉਹ ਕਹਿੰਦਾ, ਇਹ ਜਿਹੜੇ ਸਾਗ ਆ ਇਹ ਕਿਸੇ ਭੱਜੇ ਜਾਂਦੇ ਉੱਤੇ ਜੰਗ ਦੇ ਮੈਦਾਨ ਵਿੱਚ ਵਾਰ ਨਹੀਂ ਕਰਦੇ, ਕਹਿੰਦਾ ਇਹ ਕਿਸੇ ਬਜ਼ੁਰਗ ਦੇ ਉੱਤੇ ਵਾਰ ਨਹੀਂ ਕਰਦੇ, ਕਿਸੇ ਬੱਚੇ ਦੇ ਉੱਤੇ ਵਾਰ ਨਹੀਂ ਕਰਦੇ, ਕਹਿੰਦਾ ਇਹ ਵੰਡ ਛਕਣ ਵਾਲੇ ਆ, ਕਹਿੰਦੇ ਇਹ ਪਰਾਇਆ ਤਨ ਪਰਾਇਆ ਧਨ ਸੁਪਨੇ ਦੇ ਵਿੱਚ ਵੀ ਨਹੀਂ ਤੱਕਦੇ, ਕਹਿੰਦਾ ਜੰਗ ਦੇ ਮੈਦਾਨ ਵਿੱਚ ਕਿਸੇ ਦੀ ਪੱਗ ਲੱਥ ਜਾਏ ਉਹਦੇ ਤੇ ਵਾਰ ਨਹੀਂ ਕਰਦੇ, ਕਹਿੰਦਾ ਜੇ ਕਿਸੇ ਦਾ ਸ਼ਸਤਰ ਟੁੱਟ ਜਾਏ ਨਾ ਹਥਿਆਰ, ਕੋਈ ਕਿਰਪਾਨ ਤਲਵਾਰ ਨਾਲ ਲੜ ਰਿਹਾ ਤੇ ਵਾਰ ਕਰਦਿਆਂ ਕਰਦਿਆਂ ਉਹਦੀ ਤਲਵਾਰ ਟੁੱਟ ਜਾਏ ਅਗਲੇ ਦੀ, ਕਹਿੰਦਾ ਉਹਨੂੰ ਕਹਿੰਦੇ ਜਾ ਪਹਿਲਾਂ ਹਥਿਆਰ ਲੈ ਕੇ ਆ ਫਿਰ ਤੇਰੇ ਨਾਲ ਲੜਾਂਗਾ, ਇਹ ਨਹੀਂ ਕਿ ਇੰਨੇ ਹੱਥਾ ਹੋ ਗਿਆ ਤੇ ਉਹਦੇ ਤੇ ਵਾਰ ਕਰ ਦਿੰਦੇ ਆ, ਕਹਿੰਦਾ ਇਹੋ ਜਿਹੇ ਆ, ਇਹ ਪਰਤਨਗਾਮੀ ਨਹੀਂ, ਕਹਿੰਦਾ ਇਹ ਵੰਡ ਖਾਣ ਵਾਲੇ ਆ, ਇਹ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਆ, ਤੇ ਅਖੀਰ ਚ ਪਤਾ ਕੀ ਲਿਖ ਗਿਆ? ਧਿਆਨ ਦੇਣਾ, ਸਾਗ ਲਿਖਦਾ ਲਿਖਦਾ ਨਾ ਅਖੀਰ ਚ ਪਤਾ ਕੀ ਕਹਿੰਦਾ ਉਹ ਨੂਰ ਮੁਹੰਮਦ? ਕਹਿੰਦਾ ਅਸਲ ਵਿੱਚ ਅਸੀਂ ਮੁਤਸਵ ਪੁਣੇ ਤੇ ਈਰਖਾ ਵਿੱਚ ਆ ਕੇ ਇਹਨਾਂ ਨੂੰ ਸਾਗ ਕਹਿੰਦੇ ਆ, ਕਹਿੰਦਾ ਅਸਲ ਦੇ ਵਿੱਚ ਇਹ ਇੰਨੇ ਬਹਾਦਰ ਆ ਕਿ ਇਹਨਾਂ ਨੂੰ ਸਾਗ ਕਹਿਣਾ ਨਹੀਂ ਬਣਦਾ, ਅਸਲ ਦੇ ਵਿੱਚ ਇਹ ਜਿਹੜੀ ਕੌਮ ਆ ਇਹ ਸ਼ੇਰਾਂ ਦੀ ਕੌਮ ਆ। ਕਹਿੰਦਾ ਕਹਿੰਦਾ ਅਸਲੀਅਤ ਇਹ ਆ, ਕਹਿੰਦਾ ਮੈਂ ਭਾਵੇਂ ਇਹਨਾਂ ਨੂੰ ਜੋ ਮਰਜ਼ੀ ਕਹਿੰਦਾ ਆ, ਪਰ ਕਹਿੰਦਾ ਇਹਨਾਂ ਦੀ ਬਹਾਦਰੀ ਵੇਖ ਕੇ ਸਿੱਖਾਂ ਦੀ ਇਹਨਾਂ ਨੂੰ ਕਹਿਣਾ ਪੈਂਦਾ ਆ ਕਿ ਇਹ ਜਿਹੜੀ ਕੌਮ ਆ ਇਹ ਸ਼ੇਰਾਂ ਦੀ ਕੌਮ ਆ, ਇਹ ਸਿੰਘਾਂ ਦੀ ਕੌਮ ਆ, ਸਿੰਘ ਦਾ ਅਰਥ ਸ਼ੇਰ ਹੁੰਦਾ, ਤਾਂ ਗੁਰੂ ਸਵਾਰਿਓ। ਮੇਰੇ ਕਹਿਣ ਦਾ ਭਾਵ ਸਾਰਾ ਇਹ ਆ ਕਿ ਸਾਧ ਸੰਗਤ ਅੱਜ ਆਪਾਂ ਇਸ ਅਰਦਾਸ ਦੀ ਵਿਚਾਰ ਕਰ ਰਹੇ ਹਾਂ, ਪਰ ਯਤਨ ਕਰੀਏ ਜਿਉਂ ਜਿਉਂ ਅਰਦਾਸ ਕਰੀਏ, ਅਰਦਾਸ ਵਿੱਚ ਜੁੜੀਏ, ਅਰਦਾਸ ਚ ਮਨ ਹਿਰਦਾ ਕਰਕੇ ਲੀਨ ਹੋਈਏ, ਪਰ ਅਰਦਾਸ ਨੂੰ ਜੀਵਨ ਵਿੱਚ ਕਮਾਉਣ ਦੀ ਕੋਸ਼ਿਸ਼ ਕਰੀਏ, ਤਾਂ ਖਾਲਸੇ ਦੇ ਬੋਲ ਬਾਲੇ ਆ। ਤਾਂ ਕਹਿਣਾ ਹੀ ਨਹੀਂ ਹੈ ਕਿ ਖਾਲਸਾ ਜੀ ਕੇ ਬੋਲ ਬਾਲੇ, ਨਹੀਂ, ਖਾਲਸੇ ਦੇ ਬੋਲ ਬਾਲੇ ਸਾਡੀ ਮਿਹਨਤ ਨਾਲ, ਸਾਡੀ ਸਾਰਿਆਂ ਦੀ ਮੁਸ਼ਕਤ ਨਾਲ, ਘਾਲਣਾ ਨਾਲ ਤੇ ਸਿੱਖੀ ਕਮਾਉਣ ਨਾਲ ਹੋਣਗੇ। ਫਿਰ ਕੀ ਕਰ, ਗੁਰੂ ਦੀ ਦੱਸੀ ਰਹਿਣੀ ਵਿੱਚ ਆ ਜਾ, ਉਹਦੀ ਰਹਿਤ ਵਿੱਚ ਆ ਜਾ, ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਮਨ ਹਿਰਦੇ ਚ ਬਾਣੀ ਤਨ ਦੇ ਉੱਤੇ ਵਸਾਲਾ ਬਣ। ਤੇ ਫਿਰ ਉਹ ਰਹਿਤਨਾਮਿਆਂ ਚ ਤੇ ਕਹਿੰਦੇ ਆ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਓ ਸਾਹਿਬ ਮੈਂ ਉਸ ਕਾ ਚਿਹਰਾ, ਓ ਸਾਹਿਬ ਮੈਂ ਉਸ ਕਾ ਚਿਹਰਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਧੰਨ ਪੰਥ ਖਾਲਸਾ, ਧੰਨ ਗੁਰੂ ਧੰਨ ਪੰਥ ਖਾਲਸਾ, ਓ ਸਾਹਿਬ ਮੈਂ ਉਸ ਕਾ ਚਿਹਰਾ, ਓ ਸਾਹਿਬ ਮੈਂ ਉਸ ਕਾ ਚਿਹਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਸੋਈ ਸਿੱਖ ਮੇਰਾ। ਸਾਨੂੰ ਗੁਰੂ ਦੀ ਰਹਿਣੀ ਵਿੱਚ ਰਹਿਣਾ ਆ ਜੇ, ਮਨ ਹਿਰਦੇ ਚ ਬਾਣੀ, ਤਨ ਦੇ ਉੱਤੇ ਵਸੇ ਸਾਡਾ ਗੁਰੂ ਦਾ ਦਿੱਤਾ ਬਾਣਾ, ਤਾਂ ਕਿ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਨਾਲ ਜੁੜ ਕੇ ਆਵੀ ਲੋਕ ਸਫਲਾ, ਪ੍ਰਲੋਕ ਵੀ ਸੁਹੇਲਾ ਬਣ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।